खोजत खोजत दर्शन चाहे पांत पांत बन बना बाहे निर्गुण सरगुण हर हर मेरा कोई है जियो आन मिलावे जियो खट सासत विचरत मुखी ज्ञाना पूजा तिलक तीरथ स्नाना नीली करमा संचौरासी मैं सांत नावे जियो हर दर से वे अलख अथे वे निचल आसन पाया ते जन्म न मुख नावन जाना संसार दुख मिटाया चित्रगुप्त का कागद भारिया जो दूता कछु न चली नानक सिख दे मन प्रीतम हर ले दिखे कुसवली प्रथमे त्यागी में प्रीत द्वितीया त्यागी लोक रीत त्रैगुण त्याग दुर्जन मीत समाने तुरिया गुण मिल साध बछाने सहज गुणा में आसन वाद्या ज्योत स्वरूप अनाद वाज्या महानंद गुर विशबुद विचार प्रिय शिवराती तनु सुहागन नार
सत्संग विच गुरु साहबां ने जो शब्द बख्शिश कीता है वो है आसन। खोजत खोजत दर्शन चाहे भात भात बन बन अफगाहे निर्गुण सरगुण हर हर मेरा कोई है जो आन मिलावे जियो खट शास्त्र विचरत मुख ज्ञाना पूजा तिलक तीरथ स्नाना निवले करम आसन चौरासी इनमें शांत ना आए जियो हर दर सेवे अलख अभेवे निश्चल आसन पाया ता जन्म ना मरण ना आवन जावा ता जन्म ना मरण ना आन जाना इत्था जन्म गवाया धर्म राय का कागद फाड़िया यमदूता कुछ ना चली नानक सिख दे लह मन चली प्रथम त्यागे होमै रीत द्वितीय त्यागे लोका रीत त्रैगुण त्याग ता सतगुर पाया त्रैगुण त्याग ता सतगुर पाया इस शब्द दे विच गुरु साहबां ने आसन नाल संबंधित जो उपदेश दिता है वो की है। रूहानियत का जो आसन है वो सचखंड के नाल संबंध रखता है और इस लोक दे विच इस आसन की कितनी महत्ता है और कित्थे तक असी इस नूं प्राप्त कर सकते हां सतगुरु इस शब्द दे राही स्पष्ट करते हैं। आसन का संबंध वेदा शास्त्रां दे विच एक कर्म कांड है जिसनूं योग कह करके असी पुकारदे हां उसनूं अष्टांग भी कहा जाता है यानी कि योग दे आठ अंग उस दे विच तीसरा अंग जो है वो आसन नाल संबंध रखता है। यम और नियम आसन और प्राणायाम प्रत्याहार और ध्यान धारणा और समाधि ये आठ अंग हैं। इन आठ अंगा दे विच पहला अंग जो है वो यम है। सतगुरु बड़े संक्षिप्त रूप दे विच इस मजमून नू जो कि परम दे नाल भरिया होया है उसनू स्पष्ट करदे हन। यम दे अगो पांच अंग हन। यम दा भाव है कि कुछ गल्लां दा त्याग करना। नियम दा भाव है कि कुछ गल्लां नू असी धारण करना है। हुण त्याग किस दा करना है? हिंसा दा। दूसरे नंबर ते ब्रह्मचार्य, तीसरे नंबर ते झूठ दा त्याग, फिर अस्ते और फिर अपरिग्रह। ते पांच अंग हन यम दे। हुण इस दा एक अंग भी यो है अगर जीवात्मा धारण कर लवे तो उसनू कुछ फल दी प्राप्ति जरूर हो जाएगी। पर जगत च असी कीती की देखदे हां, वड्डे वड्डे बैनर लगे ने, आचार्य वड्डे वड्डे जो है ने भाषण दिंदे हन, इस योग दे नाल संबंध रखदे हन, पर ना तो आप इन्हां नियमां दा पालन करदे ने, ना ही सुनन वाले करदे ने। तो रूहानियत जो है इस तीसरे अंग नू धारण नहीं करदी। संतां ने इस नू निवली कर्म, निचली श्रेणी का कर्म कह करके इसकी जो है उपदेश दिता है। हुण पहला जो अंग है इसका, उस दे जो पांच उपांग हन, उन्हां दे विच असी किस तरह पूरे उतर सकते हां, उस दे लई जीवात्मा नू उदम करना पैंदा है। पहला सच, हुण सच नू धारण करना है, झूठ नू त्यागना है। सतगुरु जद दा इह सत्संग चल रहे ने, सतगुरां ने पहले ही यह शब्द बख्शिश किया सी कि असी सच्चे होना है। क्यों? असी उह सच नू प्राप्त करना चाहते हां, ते असी अज तक इस सच नू जो है धारण नहीं किया। अहिंसा, शरीरिक तौर ते हो सकता है असी अपने आप नू सीमित कर लईए, कोई अहिंसा ना करिए, किसी नू कष्ट ना पहुंचाइए, पर मानसिक तौर ते, जबान दे तौर ते, ना असी जबान दे स्वाद नू त्यागया है, ना क्रोध नू त्यागया है। पूरन सतगुरां दे कोल बैठ करके भी असी ऐसे ऐसे कोड़े वचन बोलदे हां कि जखम तो छे महीने छाल च भर जाएगा, पर वह जड़े वचन बोले गए ने वह जीवात्मा जदों भी उसका ध्यान करती है वह वचना नू याद करके तड़फदी है। तड़फ करके क्या वह दुआ दिंदी होएगी? सारी उम्र यह वचन नहीं भुलदे। यानी कि असी ऐसी हिंसा कर दीती इस जबान दे नाल कि वह रोग जो है सारी उम्र वास्ते लग गया। अपने भी कर्म बनाए और दूसरे जिसनू कहा वह भी निंदा कर रहा है और वह भी कर्म बनाता है। तो असी किस तरीके नाल अपने आप नू अहिंसक कह सकते हैं? काम दे नाल संबंधित है ब्रह्मचार्य। हुण शरीरिक तौर ते कितने ने जड़े इस जगत दे विच ब्रह्मचारी ने? शरीरिक तौर ते कोई विरला मिलेगा, बहुत ही मुश्किल। और मानसिक तौर ते अखां दे जरिए गुरु साहिबां ने पिछे स्पष्ट किया सी अखां दे उपर पहरा बिठाना है। यानी कि इस अख दे नाल वासना दी दृष्टि दे नाल किसी नू नहीं देखना, एक पल एक क्षण वास्ते भी। और एक क्षण का भी जो है भुगतान कितना है? एक कोट दिनस कष्ट पांदी है जीवात्मा नरकां दे विच। हुण विचार करो जिहड़ा शरीरिक तौर ते ब्रह्मचारी है कोई विरला, ते क्या अख दे तौर ते भी वह ब्रह्मचारी है? उसने कोई पालन किया है? नहीं, असंभव। उस तो अगे चली अस्ते, ना किसी की वस्तु नू चोरी करना, ना उसके उपर कोई ऐसा बुरा ख्याल रखना, ना किसी कोलो कोई वस्तु लैनी। ये नहीं कि किसी की चीज पई है वह बंदा इत्थे नहीं है, अगल बगल देखिया चुके जेब पा ली। यानी इसका परहेज करना। हुण साडे च ऐसे कितने ने जिहड़े कि सामने दे बूहे ते अगर कोई ऐसी चीज आ खलोती है जिहड़ी इन्हां अखां नू पा गई है, ते अंदर ही अंदर उसनू अपना बनाउण दा उपराला करना शुरू नहीं कर देंदे? यानी यह भी असंभव, किसी ने धारण नहीं किया। ए परिग्रह, जरूरत तो ज्यादा किसी भी चीज का संग्रह ना करना। यानी कि इस शरीर नू, इस जीवात्मा नू जिन्हां वस्तुआं दी लोड़ है सीमित रूप दे विच उतनियां ही कठियां करनियां। हुण विचार करके देखिए, सानू सतगुरां ने झोपड़ी दे विच नहीं महला दे विच रखिया है, और उन्हां महला दे विच रहण दे बावजूद असी अपने पोतरे पोतरियां दे घर पक्के करन लगे हुए हां। यानी कि पंजो दे पंजो अंग जड़े कि रूहानियत दे पहले अंग दा उप अंग है, असी इन्हां उप अंगां दे विचों एक भी अंग नूं धारण नहीं कीता अजे तक। और जेड़े जगत दे विच अपने आप नू योगी या योग शिविर चला करके इसका प्रचार करते ने वो आप भी अन्ने ने जेड़े सुन रहे ने वो भी अन्ने ने यानी अन्ना अन्ने नू रस्ता दस रहा ते किस तरीके नाल पार होया जा सकता है यानी कि ना तो वो आप अमल करते ने ना सुनने वाले क्योंकि ये सारा पाप जो है ये आत्मा दे नाल संबंध रखता है और असी मन दे हुकम विच बैठे हाँ जब तक इस मन दे हुकम चो निकल गए आत्मा दे हुकम विच नहीं आवांगे जड़ी चेन पुठी चल रही है उसनू असी सीधा नहीं चलावांगे तब तक असी इन्हां अंगां नू धारण ही नहीं कर सकते सूक्ष्म तौर ते भी हुण दूसरे पासे असी की देखदे हां कि शरीर दा संबंध जो है आसन दे नाल है और सतगुरां ने पूरे संतां दी बाणी दे विच इस आसन अंग नू धारण नहीं कीता है सो असी भी इत्थे सतगुरु जो उपदेश कर रहे ने उहदे नाल कोई भी वड्डा संबंध नहीं है क्यों क्योंकि ये निचली श्रेणी का कर्म है इन्हां अंगां नू करके यानी के कुछ भी तरीके दे आसन लगा करके असी उस वस्तु नू प्राप्त नहीं कर सकते जिस वस्तु का दावा ये प्रचार करन वाले करदे ने अगर उस दे एक उप अंग नू भी असी धारण नहीं किया ते किस तरीके दे नाल इस दा जो रिजल्ट है शास्त्रां दे विच जो ध्यान और रिद्धियां सिद्धियां जो ताकतां और जो इन्हां अंतर दे चक्रां नू सिद्ध करन वास्ते प्राप्त कीतियां जांदियां ने ओ अठ दे अठ अंगां दे विच उप अंगां सहित पूर्ण होण दे बावजूद ए जीवात्मा बहुत ही विरली भागां वाली उस नू गुरु दी रहमत दे नाल प्राप्त कर पांदी है ते अगर ए सारे उप अंगां नू भुल करके असी इस भ्रम दे विच बैठे हां कि शरीर नू टेढ़ा मेढ़ा मरोड़ करके कुछ आसन लगा करके असी उस ख्याल नू कठा कर लांगे उस ताकत नू प्राप्त कर लांगे जिस ताकत दे जरिए असी निरोग हो जावांगे या रिद्धि सिद्धियां नू हासिल कर लांगे या आज्ञा चक्कर नू सिद्ध कर लवांगे जेड़ा कि छठा चक्कर है जिथे भी संता दा पड़ाव शुरू हुंदा है ते ए इक कोरी कल्पना है हुण इसे मजमून नू अगर होर अच्छे तरीके नाल असी जानना चाहिए ते हुण इक डाक्टर है ओ एक शरीर दे एक सिर्फ एक अंग नू उसी डाक्टरी करन वास्ते उसनु 26 साल लगदे ने 26 साल दा समा जिंदगी दा महत्वपूर्ण समा जो है निकल जांदा है और ए जो डाक्टर ने योगाचार्य जिन्हां नू असी कहंदे आ ए सिर्फ अद्धे घंटे दी डाक्टरी है सड़क दे किनारे ए लिटरेचर मिलदा है किस तरीके दे नाल जिस तरह इस जगत दे विच कीमती वस्तुआं दी चोरी कीती जांदी है उहनां दे चोर मौजूद ने उसे तरीके दे नाल आज दे जो आचार्य ने ओ इना शास्त्रां दे विचों इना तुकां दे अधूरे अर्थ कढ़दे ने क्यों क्योंकि पूरन सतगुरु ते है ही नहीं ना उन्हां ने कोई शरण लई इना शास्त्रां दा ज्ञान कौन दे सकदा सी पूरन सतगुरु दे सकदे सी और उन्हां नू सतगुरु दे मतलब कोई सोझ ही नहीं है और मनगढ़ंत तरीके दे नाल उन्हां दे अधूरे अर्थ कढ़ के और सिर्फ आसना दे उपर जोर दे करके असी उस मूल तत्व नू प्राप्त नहीं कर सकदे अगर ये सौदा इतना सस्ता हुंदा ते संतां नू इतने उपराले करन दी अपनी कुर्बानियां देन दी कोई जरूरत ही नहीं सी ये 84 आसन ते एक छोटा जा बच्चा भी लगा सकदा है और इस दी शिक्षा भी दे सकदा है उस दे लई कोई वड्डे उपराले या उपकरण दी जरूरत नहीं सी तो इसी चीज नू असी तकसीम करिए रूहानियत दे विच ते रूहानियत इस तों अलग नहीं है रूहानियत भी ओही चीज है असी सतगुरु कहंदे हां नाम कहंदे हां दोना दी अपने अंदर इतनी विशालता और इतनी वड्डी कीमत है कि असी उस दे गुण गाने चाहिए तद भी नहीं गा सकते वाणी दे विच कबीर जी ने की किया कि पर्वत जड़े ने अगर समुंदर विच घोल दई है दरख्तां दी कलम बना लई है धरती दा कागज बना लई है ते ए सारे साधन थुट जाणगे कदे भी सतगुरु दी महिमा असी पूरी नहीं कर पावांगे और अगर सतगुरु नूं असी सार्थक नहीं कर सके ते उस परमात्मा दी आवाज नूं असी किस तरह प्राप्त कर लवांगे ठीक इसे तरीके दे नाल ए जो अठ अंग ने अठां दे विचों दो अंग जड़े ने ओ रूहानियत जो है धारण नहीं करदी पहला जो है ओ आसन नाल संबंधित है दूसरा है प्राणायाम नाल ए दोनों कर्म कांड नाल संबंध रखदे ने और कर्म कांड दा उपदेश संता दी नगरी दे विच बिल्कुल भी जो है निषेध है तो बाकी दे जड़े 6 अंग ने उप अंगा सहित रूहानियत बड़े अच्छे तरीके दे नाल धारण करदी है रूहानियत कोई नवी नहीं है ये कोई नवी नहीं शुरू हुई सतगुरां ने की उपदेश दिता है वाणी दे विच ए ओ पुरानी शराब है सिर्फ नवियां बोतलां दे विच रख करके ते पेश कीती जा रही है सिर्फ लफ्जां दा फर्क है ओही रूहानियत है ओही काल है ओही गुरु हन ਉਹੀ ਸਭ ਕੁਛ ਹੈ ਜੋ ਪਹਿਲੇ ਸੀ ਉਹੀ ਹੁਣ ਹੈ ਸਿਰਫ ਲਫ਼ਜ਼ਾਂ ਦਾ ਫਰਕ ਹੈ ਸੋ ਇਸ ਮਜ਼ਮੂਨ ਨੂੰ ਅਸੀਂ ਅਗਰ ਅੱਛੇ ਤਰੀਕੇ ਦੇ ਨਾਲ ਸਮਝਾਂਗੇ ਨਹੀਂ ਤੇ ਧਾਰਨ ਵੀ ਨਹੀਂ ਕਰ ਸਕਦੇ ਔਰ ਅਗਰ ਧਾਰਨ ਨਹੀਂ ਕਰਾਂਗੇ ਤੇ ਜਿਸ ਤਰ੍ਹਾਂ ਯੋਗੀ ਭਰਮ ਦੇ ਵਿੱਚ ਬੈਠੇ ਨੇ ਕਿ ਅਸੀਂ ਉਸ ਖਿਆਲ ਨੂੰ ਇਕੱਠਾ ਕਰ ਲਾਂਗੇ ਉਸ ਤਾਕਤ ਨੂੰ ਪ੍ਰਾਪਤ ਕਰ ਲਾਂਗੇ ਅੰਦਰ ਦੇ ਵਿੱਚ ਜੋ ਤਪਸ਼ ਪੈਦਾ ਹੁੰਦੀ ਹੈ ਉਸ ਦੇ ਨਾਲ ਅਸੀਂ ਬਹੁਤ ਸਾਰੇ ਕੰਮ ਸਾਧ ਲਵਾਂਗੇ ਜਦ ਤੱਕ ਉਹ ਅੰਗਾਂ ਨੂੰ ਪੂਰਾ ਨਹੀਂ ਕਰ ਲੈਂਦੇ ਤਦ ਤੱਕ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ ਉਸੇ ਤਰੀਕੇ ਨਾਲ ਰੂਹਾਨੀਅਤ ਹੈ ਅਗਰ ਅਸੀਂ ਸਤਿਗੁਰੂ ਜਾਂ ਨਾਮ ਹੀ ਨਾਮ ਕਰਦੇ ਰਵਾਂਗੇ ਤੇ ਅਸੀਂ ਵੀ ਇਹਨਾਂ ਉਪ ਅੰਗਾਂ ਨੂੰ ਧਾਰਨ ਕੀਤੇ ਬਗੈਰ ਕਦੇ ਵੀ ਨਾ ਸਤਿਗੁਰੂ ਸ਼ਬਦ ਨੂੰ ਪੂਰਾ ਹਾਸਲ ਕਰ ਸਕਾਂਗੇ ਔਰ ਅਗਰ ਸਤਿਗੁਰੂ ਪੂਰੇ ਨਹੀਂ ਹੋ ਪਾਣਗੇ ਤੇ ਅਸੀਂ ਉਸ ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਸੁਣ ਹੀ ਨਹੀਂ ਸਕਦੇ ਸੋ ਇਹ ਜੋ ਭਾਵ ਹੈ ਇਹ ਸਮਝਣ ਦਾ ਭਾਵ ਹੈ ਇਹ ਕੋਈ ਇਤਨਾ ਸਸਤਾ ਔਰ ਆਸਾਨ ਮਜ਼ਮੂਨ ਨਹੀਂ ਹੈ ਕਿ ਲਾਈਨ ਵਿੱਚ ਲੱਗੇ ਔਰ ਮਾਮਲਾ ਖਤਮ ਬੰਦ ਖਲਾਸੀ ਇਹ ਇਤਨਾ ਸਸਤਾ ਮਜ਼ਮੂਨ ਨਹੀਂ ਹੈ ਇਹ ਤੇ ਪਲ ਪਲ ਝੁਲਸਣ ਵਾਲਾ ਮਜ਼ਮੂਨ ਹੈ ਕਿਉਂਕਿ ਅਸੀਂ ਪਲ ਪਲ ਇਸ ਜਗਤ ਦੇ ਵਿੱਚ ਮਨ ਦੇ ਨਾਲ ਜੁੜੇ ਹੋਏ ਹਾਂ ਔਰ ਮਨ ਦੇ ਹੁਕਮ ਚੋਂ ਅਸੀਂ ਨਿਕਲਣਾ ਨਹੀਂ ਚਾਹੁੰਦੇ ਔਰ ਜਦ ਤੱਕ ਇਸ ਦੇ ਹੁਕਮ ਚੋਂ ਨਹੀਂ ਨਿਕਲਾਂਗੇ ਤੇ ਸਤਿਗੁਰੂ ਦੇ ਜਿਹੜੇ ਉਪ ਅੰਗ ਹਨ ਉਹਨਾਂ ਨੂੰ ਧਾਰਨ ਕੀਤੇ ਬਿਨਾਂ ਉਸ ਸਰੀਰ ਨੂੰ ਜੋ ਕਿ ਸਤਿਗੁਰੂ ਹੈ ਰੂਹਾਨੀਅਤ ਦਾ ਉਹਨੂੰ ਅਸੀਂ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ ਤੋ ਸਭ ਤੋਂ ਪਹਿਲਾ ਜੋ ਉਪਦੇਸ਼ ਹੈ ਉਹ ਇਹੀ ਹੈ ਕਿ ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਆਪਣੇ ਸਤਸੰਗ ਦੇ ਰਾਹੀਂ ਜੋ ਵੇਦਾ ਸ਼ਾਸਤਰਾਂ ਦੇ ਵਿੱਚ ਨਾਮ ਦੇ ਸੰਬੰਧਿਤ ਜਿਤਨੇ ਵੀ ਉਪ ਅੰਗ ਨੇ ਉਹ ਸਾਰੇ ਇੱਕ ਇੱਕ ਕਰਕੇ ਇਸ ਜੀਵਾਤਮਾ ਨੂੰ ਧਾਰਨ ਕਰਨੇ ਪੈਣਗੇ ਸੰਤ ਆਉਂਦੇ ਨੇ ਸੰਤ ਸੰਤ ਕਵਾਣ ਵਾਸਤੇ ਨਹੀਂ ਆਉਂਦੇ ਸੰਤ ਬਣਾਉਣ ਵਾਸਤੇ ਆਉਂਦੇ ਨੇ ਉਹ ਮਹਾਨ ਕਵਾਣ ਵਾਸਤੇ ਨਹੀਂ ਆਉਂਦੇ ਉਹਨਾਂ ਦੀ ਮਹਾਨਤਾ ਤੇ ਅਸੀਂ ਗਾ ਹੀ ਨਹੀਂ ਸਕਦੇ ਜਿਹੜਾ ਵਿਚਾਰ ਕਰਕੇ ਦੇਖੋ ਅਸੀਂ ਉਹਨਾਂ ਤੱਕ ਪਹੁੰਚੇ ਹੀ ਨਹੀਂ ਉਹਨਾਂ ਦੀ ਅੰਤਰ ਦੀ ਗਤੀ ਨੂੰ ਅਸੀਂ ਜਾਣਦੇ ਹੀ ਨਹੀਂ ਤੇ ਉਹਨਾਂ ਦੇ ਕੀ ਗੁਣ ਗਾਵਾਂਗੇ ਕਿਸ ਤਰ੍ਹਾਂ ਉਹਨਾਂ ਦੀ ਮਹਾਨਤਾ ਨੂੰ ਜਾਣਾਂਗੇ ਔਰ ਅਗਰ ਅਸੀਂ ਇਹ ਕਹਿੰਦੇ ਰਹੀਏ ਕਿ ਸਤਿਗੁਰੂ ਬੜੇ ਮਹਾਨ ਨੇ ਬਹੁਤ ਮਹਾਨ ਨੇ ਮਹਾਨ ਕਹਿਣ ਨਾਲ ਕਿਆ ਅਸੀਂ ਮਹਾਨ ਬਣ ਜਾਵਾਂਗੇ ਉਹ ਕਿਉਂ ਮਹਾਨ ਬਣਦੇ ਨੇ ਕਿਉਂ ਆਪਣੇ ਕਰੈਕਟਰ ਨੂੰ ਜ਼ਾਹਿਰ ਕਰਦੇ ਨੇ ਸਿਰਫ ਇਸ ਕਰਕੇ ਕਿ ਤੁਸੀਂ ਵੀ ਮਹਾਨ ਬਣੋ ਤੁਸੀਂ ਵੀ ਆਪਣੇ ਅੰਦਰ ਇਸ ਕਰੈਕਟਰ ਨੂੰ ਉਜਾਗਰ ਕਰੋ ਔਰ ਜਦ ਤੱਕ ਉਹ ਮਹਾਨਤਾ ਦੇ ਗੁਣ ਇਹ ਜੀਵਾਤਮਾ ਆਪਣੇ ਅੰਦਰੋਂ ਉਜਾਗਰ ਨਹੀਂ ਕਰ ਲੈਂਦੀ ਤਦ ਤੱਕ ਅਸੀਂ ਉਸ ਮਹਾਨਤਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਸਤਿਗੁਰੂ ਆਪਣੇ ਨਾਲ ਬਿਠਾਉਣ ਵਾਸਤੇ ਸਾਨੂੰ ਇੱਥੇ ਆਉਂਦੇ ਨੇ ਕਿਸ ਵਾਸਤੇ ਕਿ ਅਸੀਂ ਮਨਮੁਖ ਤੋਂ ਗੁਰਮੁਖ ਬਣ ਜਾਈਏ ਇਸ ਆਵਾਗਮਨ ਤੋਂ ਮੁਕਤ ਹੋ ਜਾਈਏ ਉਹ ਸਤਪੁਰਸ਼ ਨੂੰ ਪ੍ਰਾਪਤ ਕਰ ਲਈਏ ਪਰ ਉਹ ਤਾਂ ਹੀ ਸੰਭਵ ਹੈ ਜਦ ਤੱਕ ਅਸੀਂ ਇਹ ਸਾਰੇ ਉਪਗੰਗਾਂ ਤੇ ਪੂਰੇ ਨਹੀਂ ਉਤਰਦੇ ਸਤਿਗੁਰੂ ਕੀ ਉਪਦੇਸ਼ ਕਰਦੇ ਨੇ ਕਿ ਅਗਰ ਅਸੀਂ ਇੱਕ ਬਾਣੀ ਨੂੰ ਪੜ੍ਹਦੇ ਹਾਂ ਦੂਸਰੇ ਪਾਸੇ ਸੁਣਦੇ ਹਾਂ ਔਰ ਅਗਰ ਅਸੀਂ ਉਸ ਦੇ ਉੱਪਰ ਅਮਲ ਨਹੀਂ ਕਰਦੇ ਹਾਂ ਤੇ ਸਾਡਾ ਪੜ੍ਹਿਆ ਔਰ ਸੁਣਿਆ ਕਿਸੇ ਕੰਮ ਦਾ ਨਹੀਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਗਏ ਸਤਿਗੁਰੂ ਕੀ ਉਪਦੇਸ਼ ਕਰਦੇ ਨੇ ਕਿ ਜੋ ਬਚਨ ਗੁਰੂ ਕੇ ਸਤ ਸਤ ਕਰ ਮਾਨੈ ਤਿਸ ਆਗੇ ਕਾਢ ਬਰੀਜੇ ਸਤਿਗੁਰੂ ਜੋ ਉਹ ਦਾਤ ਦੇਣ ਵਾਸਤੇ ਆਏ ਨੇ ਉਹ ਸਿਰਫ ਉਸੇ ਨੂੰ ਦਿੰਦੇ ਨੇ ਜਿਹੜਾ ਉਹਨਾਂ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ ਔਰ ਜੋ ਨਹੀਂ ਮੰਨਦਾ ਸਿਰਫ ਮੌਖਿਕ ਤਰੀਕੇ ਨਾਲ ਆਉਂਦਾ ਹੈ ਤੇ ਮੌਖਿਕ ਤਰੀਕੇ ਦੇ ਨਾਲ ਉਹਨਾਂ ਨੂੰ ਰਹਿਮਤ ਦੇ ਦਿੰਦੇ ਨੇ ਦਰਸ਼ਨਾਂ ਦੇ ਰਾਹੀਂ ਪਰ ਉਹ ਮੁਕਤੀ ਉਹ ਨਹੀਂ ਪ੍ਰਾਪਤ ਹੋ ਸਕਦੀ ਉਹ ਅਗਰ ਪ੍ਰਾਪਤ ਹੋਏਗੀ ਤੇ ਇਹਨਾਂ ਅੰਗਾਂ ਦੇ ਵਿੱਚ ਪੂਰੇ ਪਲ ਪਲ ਉਤਰ ਕਰਕੇ ਹੀ ਹੋਏਗੀ ਸੋ ਸਰੀਰ ਦੇ ਨਾਲ ਜੋ ਸੰਬੰਧ ਰੱਖਦਾ ਹੈ ਰੂਹਾਨੀਅਤ ਦਾ ਉਹ ਕੀ ਹੈ ਉਹ ਸਿਰਫ ਇਤਨਾ ਹੀ ਭਾਵ ਰੱਖਦਾ ਹੈ ਕਿ ਅਸੀਂ ਜਿਹੜਾ ਵੀ ਆਸਨ ਲਗਾਉਣਾ ਹੈ ਉਹ ਸਿਰਫ ਇਤਨਾ ਹੋਵੇ ਕਿ ਅਸੀਂ ਆਪਣੇ ਸਰੀਰ ਨੂੰ ਭੁੱਲ ਸਕੀਏ ਇਸ ਤੋਂ ਅੱਗੇ ਉਸਦਾ ਕੁਝ ਵੀ ਭਾਵ ਨਹੀਂ ਹੈ ਅਗਰ ਅਸੀਂ ਕੋਈ ਵਿਸ਼ੇਸ਼ ਮੁਦਰਾ ਬਣਾਉਂਦੇ ਹਾਂ ਤੇ ਵਿਚਾਰ ਕਰਕੇ ਦੇਖੋ ਸਾਡੀ ਉਹ ਤਾਕਤ ਯਾਨੀ ਕਿ ਉਹ ਖਿਆਲ ਜੋ ਆਤਮਾ ਦੀ ਤਾਕਤ ਹੈ ਉਹ ਉਸ ਦੇ ਵਿੱਚ ਲੱਗਦੀ ਹੈ ਕਿ ਉਸ ਮੁਦਰਾ ਨੂੰ ਅਸੀਂ ਕਾਇਮ ਰੱਖੀਏ ਔਰ ਅਗਰ ਸਾਡਾ ਖਿਆਲ ਉਸ ਮੁਦਰਾ ਨੂੰ ਕਾਇਮ ਰੱਖਣ ਦੇ ਵਿੱਚ ਰਮਿਆ ਰਿਹਾ ਤੇ ਵਿਚਾਰ ਕਰਕੇ ਦੇਖੋ ਉਹ ਉਪਦੇਸ਼ ਕਿ ਸੁਰਤ ਨੂੰ ਸਮੇਟਣਾ ਉਹ ਖਿਆਲ ਕਿਸ ਤਰ੍ਹਾਂ ਨਿਕਲੇਗਾ ਕਿਸ ਤਰ੍ਹਾਂ ਇਹਦਾ ਸਰੀਰ ਦੇ ਵਿੱਚੋਂ ਨਿਕਲ ਕੇ ਜਗਤ ਵਿੱਚੋਂ ਨਿਕਲ ਕੇ ਤੇ ਅਸੀਂ ਦਸਵੇਂ ਦੁਆਰ ਤੇ ਇਕੱਠੇ ਹੋ ਸਕਾਂਗੇ ਸੋ ਇਹ ਇੱਕ ਬਹੁਤ ਵੱਡਾ ਭਰਮ ਹੈ ਅਸੀਂ ਦਿਖਾਵਾ ਨਹੀਂ ਕਰਨਾ ਕਿ ਅਸੀਂ ਕੋਈ ਵਿਸ਼ੇਸ਼ ਕੰਮ ਕਰ ਰਹੇ ਹਾਂ ਇਸ ਤਰੀਕੇ ਦੀ ਮੁਦਰਾ ਬਣਾ ਕਰਕੇ ਅੱਜ ਕੱਲ ਤੇ ਜੋ ਸਰੀਰ ਦਾ ਹਾਲ ਚੱਲ ਰਿਹਾ ਉਹ ਇਤਨਾ ਬੁਰਾ ਚੱਲ ਰਿਹਾ ਹੈ ਕਿ ਅਸੀਂ ਪਰਹੇਜ਼ ਹੀ ਨਹੀਂ ਕਰਦੇ ਕਿਸੇ ਵੀ ਤਰੀਕੇ ਦਾ ਔਰ ਅਗਰ ਯੋਗ ਦੇ ਆਧਾਰ ਤੇ ਅਸੀਂ ਦੇਖੀਏ ਕਿ ਜਿੰਨਾ ਮਾਨ ਸਨਮਾਨ ਯੋਗੀਆਂ ਨੂੰ ਮਿਲ ਰਿਹਾ ਹੈ ਉਹਦੀ ਵਜ੍ਹਾ ਕੀ ਹੈ ਫਿਰ ਭੀੜ ਕਿਉਂ ਇਕੱਠੀ ਹੋ ਰਹੀ ਹੈ ਉਹ ਸਿਰਫ ਇਤਨੀ ਵਜ੍ਹਾ ਹੈ ਕਿ ਅਸੀਂ ਬਿਮਾਰੀ ਆਉਂਦੀ ਹੈ ਕਰਮਾਂ ਦੇ ਨਾਲ ਬਿਮਾਰੀ ਜਾਏਗੀ ਵੀ ਕਰਮਾਂ ਦੇ ਨਾਲ ਪਰ ਇਸ ਲੋਕ ਦੇ ਵਿੱਚ ਇਸ ਚੋਲੇ ਦੇ ਵਿੱਚ ਆ ਕਰਕੇ ਜੋ ਸਮਰੱਥਾ ਜੋ ਤਾਕਤ ਕਰਮਾਂ ਅਨੁਸਾਰ ਸਤਿਗੁਰੂ ਨੇ ਸਾਨੂੰ ਬਖਸ਼ੀ ਹੋਈ ਹੈ ਉਹ ਬਹੁਤ ਵੱਡੀ ਰਹਿਮਤ ਔਰ ਦਇਆ ਹੈ। ਹੁੰਦਾ ਕੀ ਹੈ ਕਿ ਅਸੀਂ ਮਨ ਦੇ ਹੁਕਮ ਵਿਚ ਆ ਕਰਕੇ ਇਸ ਮਸ਼ੀਨ ਦੇ ਉਪਰ ਅਗਰ 25 ਕਿਲੋ ਦਾ ਲੋਡ ਚਾਹੀਦਾ ਹੈ ਤੇ ਅਸੀਂ 100 ਕਿਲੋ 150 ਕਿਲੋ 200 ਕਿਲੋ ਦਾ ਲੋਡ ਪਾਇਆ ਹੋਇਆ, ਯਾਨੀ ਕਿ ਇਤਨਾ ਵਜਨ ਫਾਲਤੂ ਦਾ ਪਾਇਆ ਹੋਇਆ ਹੈ। ਇਹ ਮਸ਼ੀਨ ਕੀ ਕਰੇਗੀ, ਇੱਕ ਸੀਮਾ ਤੱਕ ਕੰਮ ਕਰੇਗੀ, ਉਸ ਤੋਂ ਬਾਅਦ ਇਸ ਦੇ ਅੰਗ ਜੋ ਨੇ ਆਪਣੀ ਸਮਰੱਥਾ ਖੋਣੀ ਸ਼ੁਰੂ ਕਰ ਦੇਣਗੇ, ਯਾਨੀ ਉਹਨਾਂ ਦੀ ਸ਼ਮਤਾ ਜੋ ਹੈ ਉਹ ਪਲ ਪਲ ਘਟਦੀ ਜਾਏਗੀ। ਜੋ ਜੋ ਸ਼ਮਤਾ ਘਟੇਗੀ ਅਸੀਂ ਮੌਤ ਦੇ ਨੇੜੇ ਜਾਂਦੇ ਜਾਵਾਂਗੇ, ਹੋਰ ਕਈ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆ ਜਾਣਗੀਆਂ। ਹੁਣ ਇਹ ਜੋ 1/4 ਹਿੱਸਾ ਹੈ ਇਸ ਲੋਕ ਦੇ ਵਿਚ ਇਸ ਜਨਮ ਦੇ ਵਿਚ ਆ ਕਰਕੇ ਅਸੀਂ ਇਹ ਖੋਟੇ ਕਰਮ ਕਰਦੇ ਹਾਂ, ਖੋਟੇ ਦਾ ਭਾਵ ਹੈ ਸਰੀਰ ਦੇ ਮੁਤਲਕ, ਯਾਨੀ ਕਿ ਸਰੀਰ ਨੂੰ ਜ਼ਰੂਰਤ ਤੋਂ ਜ਼ਿਆਦਾ ਖੁਰਾਕ ਦੇਣੀ। ਸਤਿਗੁਰੂ ਕੀ ਉਪਦੇਸ਼ ਕਰਦੇ ਨੇ, ਘਿਓ, ਘਿਓ ਕੀ ਹੈ, ਅੰਮ੍ਰਿਤ ਹੈ ਇਸ ਸਰੀਰ ਦੇ ਵਾਸਤੇ। ਪਰ ਸਾਧ ਸੰਗਤ ਜੀ ਇੱਕ ਸੀਮਾ ਤੱਕ, ਇੱਕ ਸੀਮਾ ਦੇ ਬਾਅਦ ਇਹੀ ਘਿਓ ਜਿਹੜਾ ਕਿ ਅੰਮ੍ਰਿਤ ਹੈ, ਹੱਡੀਆਂ ਬਣਾਉਂਦਾ ਹੈ, ਦਿਮਾਗ ਦੇ ਵਿਚ ਕੰਮ ਆਉਂਦਾ ਹੈ, ਉਸ ਤੋਂ ਬਾਅਦ ਇਹ ਜ਼ਹਿਰ ਦਾ ਕੰਮ ਕਰਦਾ ਹੈ। ਵਿਚਾਰ ਕਰਕੇ ਦੇਖੋ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਦਾ ਕੀ ਹਾਲ ਹੋ ਰਿਹਾ ਹੈ, ਦਿਨ ਰਾਤ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਤੇਜ਼ ਹੈ, ਇੱਕ ਵਾਰੀ ਇਹ ਨਾੜੀ ਦੀ ਧੜਕਣ ਵੱਧ ਗਈ, ਯਕੀਨ ਕਰਕੇ ਜਾਣ ਲਓ, ਜਿਤਨੇ ਮਰਜ਼ੀ ਯੋਗ ਕਰ ਲਓ, ਜਿਤਨੇ ਮਰਜ਼ੀ ਇੰਜੈਕਸ਼ਨ ਲਗਾ ਲਓ, ਜਿਤਨੇ ਮਰਜ਼ੀ ਇਲਾਜ ਕਰਾ ਲਓ, ਉਹ ਤਾਕਤ ਉਹ ਸਮਰੱਥਾ ਇਸ ਸਰੀਰ ਨੂੰ ਦੁਬਾਰਾ ਪ੍ਰਾਪਤ ਨਹੀਂ ਹੁੰਦੀ। ਤੇ ਅਸੀਂ ਉਹ ਤਾਕਤ ਨੂੰ ਪਲ ਪਲ ਕਿਸ ਤਰੀਕੇ ਦੇ ਨਾਲ ਮਨ ਦੇ ਹੁਕਮ ਵਿਚ ਆ ਕਰਕੇ ਗਵਾ ਰਹੇ ਹਾਂ, ਇਸ ਸਰੀਰ ਦੇ ਉਪਰ ਜ਼ਰੂਰਤ ਤੋਂ ਜ਼ਿਆਦਾ ਵਜਨ ਪਾ ਕਰਕੇ। ਅਗਰ ਸਰੀਰ ਨੂੰ 500 ਕੈਲੋਰੀ ਦੀ ਲੋੜ ਹੈ, ਕੈਲੋਰੀ ਕੀ ਹੈ, ਇਹ ਇੱਕ ਪੈਮਾਨਾ ਹੈ ਸਰੀਰ ਦੀ ਐਨਰਜੀ ਦਾ, ਔਰ ਅਸੀਂ ਉਹਦੇ ਉਪਰ 2000-3000 ਕੈਲੋਰੀ ਰੋਜ਼ ਦੀ ਦੇ ਰਹੇ ਹਾਂ, ਹੁਣ ਸਰੀਰ ਕੀ ਕਰੇਗਾ। ਬਦਾਮ ਦਾ ਸੱਤ ਰੋਗਨ ਅਗਰ ਅਸੀਂ ਸਿੱਧੇ ਇਸ ਤਰੀਕੇ ਦੇ ਨਾਲ ਇਸ ਸਰੀਰ ਨੂੰ ਦੇ ਦਈਏ ਔਰ ਸਰੀਰ ਭਰ ਚੁੱਕਾ ਹੈ, ਉਸ ਨੂੰ ਜ਼ਰੂਰਤ ਨਹੀਂ ਹੈ, ਤੇ ਯਾਦ ਰੱਖਣਾ ਇਹ ਸਰੀਰ ਵਾਸਤੇ ਜ਼ਹਿਰ ਹੈ, ਮਿੱਠਾ ਜ਼ਹਿਰ। ਔਰ ਇਹ ਸਰੀਰ ਵਾਸਤੇ ਕੀ ਹੋਏਗਾ, ਇਹ ਇੱਕ ਭਾਰ ਹੋਏਗਾ, ਸਿਰਫ ਮੂੰਹ ਤੋਂ ਗੰਦ ਪਾਇਆ ਹੈ ਔਰ ਥੱਲੋਂ ਦੀ ਗੰਦ ਨੂੰ ਕੱਢਣਾ ਹੈ। ਸਰੀਰ ਨੇ ਸਾਰੀ ਸ਼ਮਤਾ ਇਸ ਗੰਦ ਨੂੰ ਕੱਢਣ ਵਾਸਤੇ ਵਿਅਰਥ ਕਰ ਦਿੱਤੀ। ਹੁਣ ਜਿਹੜੀ ਉਹ ਤਾਕਤ ਸੀ, ਜਿਹੜੀ ਅਸੀਂ ਉਸ ਭਜਨ ਦੇ ਵਿਚ ਉਸ ਖਿਆਲ ਨੂੰ ਪੱਕਾ ਕਰਨ ਲਈ, ਉਸ ਜਪ ਨੂੰ ਪੂਰਾ ਕਰਨ ਲਈ ਅਸੀਂ ਉਸ ਤਾਕਤ ਦਾ ਇਸਤੇਮਾਲ ਕਰਨਾ ਸੀ, ਉਹ ਤੇ ਇਸ ਸਰੀਰ ਨੇ ਇਸ ਗੰਦ ਦੇ ਵਿਚ ਹੀ ਸਾਰੀ ਖਤਮ ਕਰ ਲਈ। ਤੇ ਕਿਸ ਤਰੀਕੇ ਦੇ ਨਾਲ ਅਸੀਂ ਸਤਿਗੁਰੂ ਦੇ ਉਸ ਉਪਦੇਸ਼ ਨੂੰ ਜਿਸ ਨੂੰ ਜਪ ਕਿਹਾ ਜਾਂਦਾ ਅਸੀਂ ਪੂਰੇ ਉਤਰ ਸਕਦੇ ਹਾਂ। ਅਸੀਂ ਜਪ ਕਿਸ ਤਰ੍ਹਾਂ ਕਰਦੇ ਹਾਂ, ਆਸਣ ਲਗਾ ਕੇ ਪਹਿਲੇ ਤੇ ਇੱਕ ਮੁਦਰਾ ਦਾ ਨਾਟਕ ਕਰਦੇ ਹਾਂ, ਕਦੇ ਵੀ ਇਹ ਵਿਚਾਰ ਨਹੀਂ ਕਰਦੇ ਕਿ ਅਸੀਂ ਕਿਸੇ ਨੂੰ ਦਿਖਾਉਣਾ ਨਹੀਂ ਹੈ, ਅਸੀਂ ਇਸ ਸਰੀਰ ਨੂੰ ਵੀ ਭੁੱਲ ਜਾਣਾ ਹੈ। ਤੇ ਸਾਡਾ ਖਿਆਲ ਇਸ ਸਰੀਰ ਔਰ ਸਮਾਜ ਦੇ ਵਿਚ ਹੈ ਕਿ ਦੇਖੋ ਮੈਂ ਕਿਤਨੀ ਭਗਤੀ ਕਰਦਾ ਹਾਂ। ਉਸ ਦੇ ਬਾਅਦ ਜਪ ਦੀ ਗੱਲ ਹੈ, ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਡਾਕੂ ਕਿਉਂ ਜਪ ਦੇ ਵਿਚ ਪੂਰੇ ਉਤਰ ਜਾਂਦੇ ਨੇ, ਕਿਉਂ ਪਰਮ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ। ਵਾਲਮੀਕੀ ਕੌਣ ਸੀ, ਇੱਕ ਡਾਕੂ ਸੀ। ਕਿਉਂ, ਕਿਉਂਕਿ ਉਸ ਨੂੰ ਤਲਵਾਰ ਚਲਾਣੀ ਆਉਂਦੀ ਸੀ, ਉਸ ਨੂੰ ਦੁਸ਼ਮਣ ਦਾ ਪਤਾ ਸੀ ਕਿ ਅਗਰ ਦੁਸ਼ਮਣ ਦੇ ਉੱਪਰ ਇਹ ਵਾਰ ਮੈਂ ਪੂਰਾ ਨਹੀਂ ਕੀਤਾ, ਜਰਾ ਵੀ ਕਮਜ਼ੋਰੀ ਰਹਿ ਗਈ ਤੇ ਜਾਂ ਤੇ ਇਹ ਮੈਨੂੰ ਘਾਇਲ ਕਰ ਦੇਗਾ ਜਾਂ ਪੁਲਿਸ ਦੇ ਵਿਚ ਪਕੜਿਆ ਜਾਵਾਂਗਾ ਤੇ ਸਾਰੀ ਉਮਰ ਜੇਲ੍ਹ ਖਾਨੇ ਦੇ ਵਿਚ ਮੈਨੂੰ ਸੜਨਾ ਪਏਗਾ। ਇਹ ਭਾਵ ਉਹਦੇ ਅੰਦਰ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ। ਔਰ ਜਿਸ ਲਈ ਉਸਦੇ ਖਿਆਲ ਨੂੰ ਮੋੜ ਕੇ ਸਤਿਗੁਰੂ ਜੋ ਹੈ ਭਜਨ ਵਾਲੇ ਪਾਸੇ ਲਗਾ ਦਿੰਦੇ ਨੇ, ਜਪ ਵਾਲੇ ਪਾਸੇ ਲਗਾ ਦਿੰਦੇ ਨੇ, ਫਿਰ ਉਹ ਇਹਨਾਂ ਸ਼ਬਦਾਂ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਦਾ ਹੈ ਆਪਣੇ ਦੁਸ਼ਮਣ ਦੇ ਖਿਲਾਫ। ਦੁਸ਼ਮਣ ਕੌਣ ਹੈ, ਮਨ। ਮਨ ਕੀ ਹੈ, ਕਾਲ। ਔਰ ਇਹ ਜਪ ਕੀ ਹੈ, ਹਥਿਆਰ ਹੈ। ਇਹ ਸ਼ਬਦ ਜੋ ਹੈ ਉਹਨੂੰ ਬਿਲਕੁਲ ਇੱਕ ਤਲਵਾਰ ਦੇ ਤਰੀਕੇ ਦੇ ਨਾਲ, ਯਾਨੀ ਇੱਕੋ ਝਟਕੇ ਦੇ ਵਿਚ ਬੰਦ ਖਲਾਸੀ, ਨਾ ਇਧਰ ਤੇ ਨਾ ਉਧਰ, ਯਾਨੀ ਕਿ ਉਹ ਪਰਮ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਔਰ ਅਸੀਂ ਤੇ ਪਹਿਲੇ ਯਦ ਮਰੇ ਹੁੰਦੇ ਹਾਂ। ਕਿਉਂ, ਕਿਉਂਕਿ ਜਿਹੜੀ ਉਹ ਤਾਕਤ ਸੀ ਉਹ ਸਰੀਰ ਨੇ ਜਾਂ ਤੇ ਇਸ ਭੋਜਨ ਨੂੰ ਤੱਲੇ ਕੱਢਣ ਵਾਸਤੇ ਵਿਆਪਤ ਕਰ ਦਿੱਤੀ, ਜਾਂ ਜਗਤ ਨੂੰ ਭੋਗਣ ਵਾਸਤੇ ਦੌੜ ਭੱਜ ਦੇ ਵਿਚ ਸਾਰੀ ਦਿਨ ਚਰਿਆ ਅਸੀਂ ਖਤਮ ਕਰ ਦਿੱਤੀ। ਹੁਣ ਉਸ ਤੋਂ ਬਾਅਦ ਜਿਹੜਾ ਕੋਈ ਸਮਾਂ ਥੋੜਾ ਬਹੁਤ ਅਸੀਂ ਖਿੱਚ ਖੱਜ ਕੇ ਕੱਢਿਆ ਵੀ ਤੇ ਮੌਖਿਕ ਰੂਪ ਦੇ ਵਿਚ ਸਿਰਫ ਸਤਿਗੁਰਾਂ ਦੇ ਉਪਦੇਸ਼ ਨੂੰ ਪੂਰਾ ਕਰਨ ਵਾਸਤੇ। ਤੇ ਯਾਦ ਰੱਖਣਾ ਸਤਿਗੁਰੂ ਜਿਹੜੇ ਨੇ ਨਾ ਇਹ ਕੌਣ ਹਨ, ਸਤਪੁਰਸ਼ ਦੇ ਅਵਤਾਰ। ਔਰ ਇੱਕ ਗੱਲ ਸਤਿਗੁਰੂ ਸਪਸ਼ਟ ਕਰਦੇ ਨੇ ਕਿ ਸਤਪੁਰਸ਼ ਬਹੁਤ ਜ਼ਿਆਦਾ ਰਿਸ਼ਾਲੂ ਨੇ, ਯਾਨੀ ਕਿ ਈਰਸ਼ਾ ਦਾ ਭਾਵ ਸਤਪੁਰਸ਼ ਦੇ ਵਿਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਕੈਸੀ ਈਰਸ਼ਾ, ਯਾਨੀ ਕਿ ਅਗਰ ਇਹ ਜੀਵਾਤਮਾ ਇਸ ਲੋਕ ਦੇ ਵਿਚ ਕਿਸੇ ਵੀ ਵਸਤੂ ਦੇ ਨਾਲ ਸੂਕਸ਼ਮ ਤੌਰ ਦੇ ਵਿਚ ਵੀ ਪ੍ਰੀਤ ਰੱਖਦੀ ਹੈ ਨਾ, ਤੇ ਯਾਦ ਰੱਖਣਾ ਸਤਿਗੁਰੂ ਕਦੇ ਵੀ ਉਹ ਦਰਵਾਜ਼ਾ ਨਹੀਂ ਖੋਲਣਗੇ। ਯਾਨੀ ਕਿ ਇਤਨਾ ਰਿਸ਼ਾਲੂ ਹੈ ਇਹ ਪਰਮਾਤਮਾ, ਔਰ ਉਸ ਪਰਮਾਤਮਾ ਨੂੰ ਅਸੀਂ ਇਤਨੀ ਸਾਰੀਆਂ ਪ੍ਰੀਤਾ ਜਗਤ ਦੀਆਂ ਰੱਖ ਕਰਕੇ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਉਪਦੇਸ਼ ਕਰਦੇ ਨੇ कि एक टैंकी दे विचे पानी आ रहा है, दस टूटिया ने दसों खुलिया पईआं ने, यानी जगत दे विच असी ये प्रीत वंडी हुई है तिया पुत्र जमीन जायदाद या होर तन संपदा के जरिए, यानी प्रीत वंडी गई तो उहदा प्रेशर कितना रहेगा, दस टूटिया खुलिया ने पानी का की प्रेशर है, अगर सारिया बंद कर दितिया जान तो पानी अपने आप ही फर्स्ट फ्लोर ते पहुंच जाएगा। यही रूहानियत है। और सतगुरुआं ने अपने अंदरों घोल के कुछ नहीं देना, जब वो इतने इरशालू ने तो सानू देंगे की, विचार करके देखो ये सारी समर्था सारी ताकत इस जीवात्मा के अंदर मौजूद है, सिर्फ इतना है कि असी अपने ख्याल नू मोड़ना है, जगत विचो कढ़ना है तो सतगुरु दे विच लगाना है उपदेशा दे अनुसार जो सतगुरु उपदेश करते हैं। तो शरीर का जो आसन दे नाल संबंध रखता है यह झूठा है, और खंडा परमंडा ते लगाया गया आसन वह भी झूठा है, क्यों इस देह ने भी खत्म हो जाना है और परले महापरले दे विच एक खंड ब्रह्मंड भी सारी सृष्टि ने खत्म हो जाना, फिर केड़े आसन की गल जो है रूहानियत करती है, वो आसन जो है सिर्फ सचखंड दे विच जो सत पुरुष आप लगा करके बैठे ने। तो रूहानियत जो उपदेश देंदी है आसन नाल संबंधित, वो यही उपदेश है इस जीवात्मा नू कि ये सारे ख्याल चो निकल गए, वो सत पुरुष के ख्याल का आसन पक्का कर, और सत पुरुष के ख्याल का आसन सिर्फ दसवें द्वार दे विच लगाया जा सकता है, हालांकि वह आसन भी झूठा है, पर उस ख्याल दे उस आसन नू पक्का करके ही ए जीवात्मा पौड़ी दर पौड़ी चढ़ती हुई अंतर दे उस मजमून नू उस सचखंड दे उस सच्चे आसन नू प्राप्त कर सकती है। सो आसन का जो पाव रूहानियत दे विच है वह है सत पुरुष की प्राप्ति। सो गुरबाणी दे विच गुरु अर्जन देव पातशाह जी ने जो उपदेश दिता है वह बिल्कुल स्पष्ट दिता है, खोजत खोजत दर्शन चाहे। हुण खोजन का भाव की है कि हर जीवात्मा जो है यह खोज रही है किसनू, उस परमात्मा नू, अपनी बुद्धि अनुसार कर्मानुसार वृत्ति जो बनी है जिस तरीके की वृत्ति है उसनू सोझी नहीं, पंजवा तत्व इसनू मिलिया है बुद्धि मिली है, पर कर्मानुसार वृत्ति ऐसी है कि उसका झुकाव एक विशेष हिस्से की तरफ ज्यादा है, और उस विशेष हिते की तरफ ज्यादा होन करके ए उसी पासे उसकी तलाश उसकी खोज करती है, उसनू समझ नहीं। भात भात बन बन अवगाहे, यानी कि भ्रमण जंगलों के विच भ्रमण, पर्वतों के विच भ्रमण, होर कई तरीके के इलाकों के विच भ्रमण, जड़ा कि यह भ्रम है यह जीवात्मा रख के बैठी है मन के हुक्म दे राही कि वह परमात्मा किसी विशेष जगह ते मिलता है। सो यह भ्रम है, इस तरीके दे नाल उस परमात्मा की प्राप्ति नहीं हो सकती। सतगुरु उपदेश करते हैं कि वह परमात्मा की है निर्गुण सरगुण हर हर मेरा, वो कहते ने वह परमात्मा जो है वह निर्गुण है। निर्गुण की है माया, एक जो सृष्टि असी देखते हैं इन्होंने अखा के नाल यह सारा पसारा तिना गुणा दे विच है, हुण तीनों गुण जड़े ने झूठे ने और यह माया झूठी है, और माया के विच असी उस परमात्मा नू लभ रहे हैं और वह परमात्मा जो है वह माया तो परे है। वह फिर कहते ने वह सरगुण, सरगुण का की भाव है, असी एक दो चार छत्ती गुणा की की गल करिए, वह जितने भी गुण जड़े कि असी उसके गुण गा ही नहीं सकते, अनंत गुणा का स्वामी यानी कि वह सरगुण है, अनंत गुणा का स्वामी वह है हरि यानी कि सतपुरुष। इस हरि शब्द को दो बार इस्तेमाल किया, हर हर मेरा, दूसरा शब्द जो है हर हर मेरा, इसका भाव होर है, उसका की भाव है, कोई है जो आन मिलावे जियो, ये सवाल करते ने जीवात्मा, सवाल करती है कि फिर उस हरि नू कौन है जो कि निर्गुण है और सरण गुणा का मालिक यानी अनंत गुणा का स्वामी है, अनंत है असीम है, उनू किस तरह प्राप्त किया जा सकता है। विच का जड़ा शब्द है हर मेरा यानी कि मेरा हरि कौन है, हुण जिन्हां जीवात्मा नू सोझी है उसनू पता है कि मेरा हरि कौन है, मेरा हरि सतगुरु है, यह सतगुरु दे विच छुपे बैठे ने इस हरि दे विच, क्योंकि उन्हां दा हरि सतगुरु दे विच है और सतगुरु हरि दे विच है, यानी कि अगर तू उस निर्गुण नू सरण गुरुआ दे स्वामी नू तू प्राप्त करना चाहता है तो वह होर किसी जगह नहीं है, तेनू भटकण की लोड़ नहीं है, तू सतगुरु की शरण दे विच जा, तां ही जा करके तू उस नू प्राप्त कर सकता है। खट शास्त्र विचरत मुख ज्ञाना, छे शास्त्र इन्हां नू पढ़ना और ज्ञान ध्यान दियां गल्लां करनियां असि ए की करदे आ बाणी नू पढ़ के कुछ लोकां नू रद्द करके अपने आप नू ज्ञानी कहलाण लग जांदे आ और ए समझ बैठदे आ कि प्रभु प्रसन्न है, प्रभु जो है इन्हां दे विच ही रमिया होया है। किन्हां दे विच? इन्हां वेदा शास्त्रां दे विच और पोथियां दे विच। सतगुरु कहंदे ने ए भी तेरा भ्रम है। पूजा, तिलक, तीरथ, इसनाना, ए चार शब्द न। हुण जितने भी तरीके की पूजा जीवात्मा कर रही है ए मन दे हुकम नाल कर रही है। सतगुरु उपदेश करदे ने कि सारियां पूजा जड़ियां ने ए निचली श्रेणी च ने। तिलक, तिलक दा इशारा है ठाकरां नू तिलक करना, यानी मूर्ति पूजा दी तरह। हुण मूर्तियां नू पूजना ए भी निचली श्रेणी दा कर्म है। उस तो अगे कहंदे ने तीरथ, तीर्थां दा भ्रमण। हुण को जीवात्मा लभ रही है उस परमात्मा नू तीर्थां ते। तीरथ की ने? जेड़े ऋषि मुनि सतगुरु जिथे आए बैठे सत्संग कीते गुरबाणी उचारी उस परमात्मा नू मिलण दीआं विधियां दसियां ओ चोला छड गए उहनां नू असीं तीरथ बनाता। हुण विचार करके देखो जो तत् सी जो मोती सी ओह ते निकल गया और उहनां स्थानां नू मत्थे टेकण दे नाल भ्रमण करन दे नाल क्या असीं इस जीवात्मा दा उद्धार कर लवांगे? यानी ए भी निचली श्रेणी दा कर्म हो गया। इसनाना, इसनान दा भाव है कि कई जीवात्मा पूरे जगत दे विच जिथे भी सरोवर बने ने कोई शक नहीं जिसले पूरन सतगुरु बैठे सन उन्होंने ए सरोवर बनाए सन, आप बनाए ने, वर भी दिते सन। पर जिसले सरकार चल रही सी उन्हां दा हुक्म भी चल रहा सी, नियम भी चल रहे सन। जिसले सरकार ही चली गई हुण विचार करके देखो इस लोक दे विच जिसले कोई नवी सरकार आंदी है ते कुछ नवे नियम भी देंदी है। विच गल इको ही हुंदी है, तत इको ही हुंदा है, पर ओ अपनी सरकार नू चलाण वास्ते जो माहौल जो समा उस युग दा हुंदा है उस दे अनुसार उपदेश कर देंदे ने। उन्हां ने एक रोगी नू निरोगी करना है ते ओनू निरोग करन वास्ते ओ कोई भी उपकरम कोई भी उपराला अपना लै। सतगुरु साडे इत्थे की करदे ने? एक जल है पानी दी शीशी देंदे ने, ओ आबे आहत है। देवी देवते भी तरसदे ने, क्यों? क्योंकि उन्हां दे मुखार बिंचो ओ बाणी ओ शब्द ओ नाम उत्पन्न हुंदा है कि इस दी बूंद मूंह विच पाओ तुसी निरोगी हो जाओगे। तो जब तक उन्हां दे मुखार बिंचो ए वचन उत्पन्न नहीं होणगे ओ पाणी है, पाणी तो अगे कुछ भी नहीं है। और अगर ओ वचन नहीं ने ते असी जिन्नियां मर्जी शीशियां भर भर के लोकां नू देई जाइए क्या जीवात्मा दा उद्धार हो जाएगा? ओ निरोगी हो जाएगी? कितना वड्डा परम है। सानी के जो इसनान है ए इसनाना दे नाल भी कदे भी इस जीवात्मा दी मुक्ति नहीं हो सकती। निवली करम आसन चौरासी, आसन चौरासी इस अंग नू स्पष्ट करता है सतगुरां ने कि ये जेड़े उत्ते जितने भी कर्म दसे ने निवली दा भाव है निचली श्रेणी दे निकृष्ट कर्म, यानी कि ए स्वीकृत नहीं ने रूहानियत दे भी। और चौरासी आसन जो ने ओ भी इस निचले श्रेणी दे विच ही शामिल ने। कदे भी इस तरीके दे नाल अगर 22 घंटे असी दिन रात मन दे विकारां दे विच ऐसी हवस दे विच ऐसे भयानक कर्म कीते ने उन्हां नू असी धोण वास्ते असी घंटा दो घंटे अख बंद करके ए 84 दे 84 आसन भी अगर लगा लैंदे हां ते इस जीवात्मा दा एक पल एक क्षण वास्ते भी जरा भी उधार नहीं असी कर सकदे। ए आवागमन दे विच है और उसी दे विच रहेगी और जन्म मरण दा जो दुख है ओ इस नू बार बार इन्हां जूनियां दे विच आ करके भोगना पेगा। सो ए निकृष्ट कर्म जो ने ए त्यागण दा उपदेश इन्हां पहलियां चार तुकां दे भी सतगुरु ने दिता है। उस तो बाद उपदेश करदे ने कि तू फिर किस तरीके दे नाल उस नू अनंत गुणा दे स्वामी नू तू प्राप्त कर सकदा है। फिर उपदेश करदे ने हरदर सेवै अलख अभेवै निश्चल आसन पाया। हरदर सेवै, हरदर हरी दी सेवा, सतगुरु पूजा, हर की सेवा सतगुरु पूजा कर कृपा आप तरावै। स्पष्ट हो गया, बिल्कुल कोई भेदभाव ही नहीं रखिया कि अगर उस हरी दी सेवा असी करनी चाहते हां ते सतगुरु नू पूजो। हुण सतगुरु दी पूजा की है? वचन गुरु सत सत कर मन, सत शब्द नू दो बार इस्तेमाल कीता, उसका की भाव है कि जो गुरुआं ने उपदेश दिते ने उन्हां नू सिर्फ यकीन करके नहीं मनना कि यह यकीन करना कि यह सच्चे उपदेश ने, सत सत यानी के अपनी प्रैक्टिकल जिंदगी दे विच इस नू अमली जामा भी पहनाना है। ताई जा करके ए दो शब्द सत सत कर माने ए तुक दा भाव सार्थक होएगा। और जब तक ए तुक दा भाव सार्थक नहीं होएगा ਅਗਲੀ ਤੂੰ ਕੀ ਕਹਿੰਦੀ ਹੈ ਤਿਸ ਆਗੇ ਕਾਰਡ ਦਰੀਜੇ, ਉਹ ਉਸੀ ਦੇ ਅੱਗੇ ਕੱਢ ਕੇ ਧਰਦੇ ਨੇ ਉਸ ਪਰਮਾਤਮਾ ਦੀ ਆਵਾਜ਼ ਨੂੰ, ਉਸੀ ਦਾ ਦਰਵਾਜ਼ਾ ਖੋਲਦੇ ਨੇ ਜਿਹੜੀ ਇਸ ਪਹਿਲੀ ਤੁਕ ਨੂੰ ਸਾਰਥਕ ਕਰ ਲੈਂਦੇ ਨੇ। ਯਾਨੀ ਕਿ ਹਰੀ ਕੀ ਸੇਵਾ ਸਤਿਗੁਰ ਦੀ ਪੂਜਾ ਹੈ, ਅਲਖ ਅਬੇਵੇ, ਔਰ ਉਹ ਹਰੀ ਕੀ ਹੈ ਅਲਖ ਜਿਸ ਨੂੰ ਲਖਿਆ ਨਹੀਂ ਜਾ ਸਕਦਾ। ਅਬੇਵੇ ਯਾਨੀ ਕਿ ਉਸ ਨੂੰ ਭੈ ਨਹੀਂ ਹੈ। ਜਪਜੀ ਸਾਹਿਬ ਦੇ ਵਿਚ ਕੀ ਆਂਦਾ, ਪਹਿਲੇ ਮੂਲ ਮੰਤਰ ਸਪਸ਼ਟ ਹੈ, ਨਿਰਭਉ ਨਿਰਵੈਰ ਅਜੂਨੀ ਸਾਬੰਗ, ਇਹ ਜਿਹੜੇ ਚਾਰ ਸ਼ਬਦ ਆ ਉਹਦੇ ਵਿਚ ਸਪਸ਼ਟ ਹੈ ਕਿ ਉਹਨੂੰ ਕਿਸੇ ਦਾ ਭੈ ਨਹੀਂ, ਕਿਸੇ ਦੇ ਨਾਲ ਵੈਰ ਨਹੀਂ। ਅਗਰ ਉਸ ਨੂੰ ਕਿਸੇ ਦੇ ਨਾਲ ਵੈਰ ਹੋਵੇ, ਕਿਸੇ ਦਾ ਭੈ ਹੋਵੇ, ਤੇ ਇਹ ਸ੍ਰਿਸ਼ਟੀ ਚੱਲ ਹੀ ਨਹੀਂ ਸਕਦੀ, ਯਾਨੀ ਕਿ ਇੱਕ ਤਰਫਾ ਮੋੜ ਲੈ ਲਏਗੀ। ਉਹਨੂੰ ਕਿਸੇ ਦੇ ਨਾਲ ਕੋਈ ਗੱਲ ਨਹੀਂ ਹੈ, ਉਹ ਆਪਣੀ ਸਹਿਜ ਅਵਸਥਾ ਦੇ ਵਿਚ, ਨਿਸ਼ਚਲ ਆਸਨ ਦੇ ਵਿਚ, ਆਪਣੀ ਮੌਜ ਦੇ ਵਿਚ ਮਸਤ ਹੈ। ਉਸਨੇ ਸਤਿਗੁਰਾਂ ਨੂੰ ਭੇਜਿਆ ਹੈ ਆਪਣੀਆਂ ਉਹਨਾਂ ਰੂਹਾਂ ਨੂੰ ਲਿਜਾਣ ਵਾਸਤੇ, ਔਰ ਉਹਨਾਂ ਦੇ ਹੀ ਦਰਵਾਜੇ ਖੋਲੇ ਜਾਂਦੇ ਨੇ ਜਿਹੜੇ ਇਹਨਾਂ ਉਪਦੇਸ਼ਾਂ ਦੇ ਉੱਪਰ ਪਲ ਪਲ ਅਮਲ ਕਰਦੇ ਨੇ। ਔਰ ਜਿਹੜੇ ਅਮਲ ਕਰਦੇ ਨੇ ਉਹੀ ਜੋ ਹੈ ਨੇ ਨਿਸ਼ਚਲ ਆਸਨ ਨੂੰ, ਨਿਸ਼ਚਲ ਆਸਨ ਪਾਇਆ ਉਸੀ ਨੂੰ ਪ੍ਰਾਪਤ ਹੁੰਦਾ। ਯਾਨੀ ਕਿ ਸੱਚਖੰਡ ਦੀ ਪ੍ਰਾਪਤੀ, ਸਤਪੁਰਸ਼ ਦੀ ਪ੍ਰਾਪਤੀ ਸਿਰਫ ਉਹਨਾਂ ਜੀਵਾਤਮਾ ਨੂੰ ਹੁੰਦੀ ਏ ਜਿਹੜੀ ਇਹਨਾਂ ਤੁਕਾਂ ਦੇ ਵਿਚ ਪੂਰੇ ਉਤਰਦੇ ਨੇ। ਅੱਗੇ ਹੋਰ ਸਪਸ਼ਟ ਕਰਦੇ ਨੇ ਕਿ ਸਪਸ਼ਟ ਕਰਦੇ ਨੇ ਕਿ ਜਿਤਨੇ ਵੀ 84 ਲੱਖ ਜੂਨਾਂ ਨੇ, ਤੈ ਜਨਮ ਨਾ ਮਰਨ ਮੈਂ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ। ਹੁਣ ਸੰਸਾਰਿਕ ਦੁੱਖ ਜਿਤਨੇ ਵੀ ਨੇ, ਜੀਵਾਤਮਾ ਕਿਸੇ ਵੀ ਚੋਲੇ ਵਿਚ ਜਨਮ ਲਵੇ, ਜਨਮ ਲੈਂਦੇ ਹੀ ਉਸ ਦੇ ਨਾਲ ਦੁੱਖ ਲੱਗ ਜਾਂਦੇ ਨੇ। ਸੁੱਖ ਤੇ ਛਿਣ ਭਰਦਾ ਹੈ, ਦੁੱਖ ਦੀ ਤੇ ਕਾਲੀ ਸ਼ਿਆ ਰਾਤ ਹੈ, ਕੱਟਣ ਚ ਵੀ ਨਹੀਂ ਆਉਂਦੀ। ਯਾਨੀ ਕਿ ਇਹ ਆਵਾਗਮਨ ਤੋਂ ਮੁਕਤੀ ਔਰ ਜਨਮ ਮਰਨ ਦਾ ਦੁੱਖ, ਇਹ ਸਿਰਫ ਤਾਂ ਹੀ ਜੋ ਹੈ ਖਤਮ ਹੁੰਦਾ ਹੈ ਜੀਵਾਤਮਾ ਲਈ, ਜਦੋਂ ਉਹ ਉਸ ਨਿਸ਼ਚਲ ਆਸਨ ਨੂੰ ਜੋ ਕਿ ਸਿਰਫ ਸੱਚਖੰਡ ਦੇ ਵਿਚ ਹੈ ਉਹ ਲਗਾ ਲੈਂਦੀ ਹੈ, ਯਾਨੀ ਕਿ ਉਸ ਨੂੰ ਪ੍ਰਾਪਤ ਕਰ ਲੈਂਦੀ ਹੈ। ਉਸ ਦੇ ਬਾਅਦ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਸਿੱਖਾਂ ਵਾਸਤੇ, ਸਿੱਖ ਦੇਈ ਮਨ ਪ੍ਰੀਤਮ। ਦੇਈ ਮਨ ਦਾ ਭਾਵ ਹੈ ਕਿ ਹੇ ਸਿੱਖੋ, ਸਿੱਖੋ ਦਾ ਭਾਵ ਹੈ ਸ਼ਿਸ਼ਿਓ, ਆਪਣੇ ਮਨ ਨੂੰ ਸਮਝਾਓ। ਪ੍ਰੀਤਮ ਯਾਨੀ ਕਿ ਪ੍ਰੀਤਮ ਕੌਣ ਹੈ ਇਸ ਜਗਤ ਦੇ ਵਿਚ? ਇਸ ਜੀਵਾਤਮਾ ਦਾ ਪ੍ਰੀਤਮ ਇੱਕੋ ਹੀ ਹੈ। ਇਸ ਤੁਕਾਂ ਦੇ ਵਿਚ ਇਸ ਜੀਵਾਤਮਾ ਨੂੰ ਨਾਰੀ ਕਹਿ ਕਰਕੇ ਔਰ ਉਸ ਸਤਪੁਰਸ਼ ਨੂੰ ਜੋ ਕਿ ਸਤਿਗੁਰੂ ਦੇ ਅਵਤਾਰ ਸਤਿਗੁਰੂ ਦੇ ਵਿਚ ਮੌਜੂਦ ਹਨ ਉਹਨਾਂ ਨੂੰ ਪ੍ਰੀਤਮ ਕਹਿ ਕਰਕੇ ਦਰਸਾਇਆ ਗਿਆ ਕਿ ਆਪਣੇ ਪ੍ਰੀਤਮ ਦੇ ਉਪਦੇਸ਼ ਦੇ ਉੱਪਰ ਚੱਲੋ। ਕਿ ਹਰੀ ਜੋ ਹੈ, ਹਰੀ ਦਾ ਵਪਾਰ ਹੀ ਜੋ ਹੈ ਸਵੇਲਾ ਹੈ। ਯਾਨੀ ਕਿ ਫਾਇਦੇ ਵਾਲਾ ਜੋ ਵਪਾਰ ਇਸ ਲੋਕ ਦੇ ਵਿਚ ਕਿਹੜਾ ਹੈ? ਉਹ ਹਰੀ ਦੇ ਉੱਪਰ ਯਾਨੀ ਕਿ ਹਰੀ ਨੂੰ ਸੱਚਖੰਡ ਦੇ ਵਿਚ ਪ੍ਰਾਪਤ ਕਰਨਾ। ਔਰ ਉਹ ਕਦੋਂ ਹੋ ਸਕਦਾ ਹੈ? ਜਦੋਂ ਤੁਸੀਂ ਆਪਣੇ ਇਸ ਪ੍ਰੀਤਮ ਨੂੰ ਪ੍ਰਾਪਤ ਕਰ ਲਓ। ਔਰ ਪ੍ਰੀਤਮ ਦੀ ਪ੍ਰਾਪਤੀ ਇਹ ਹੈ ਕਿ ਉਹਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਕੇ। ਹੋਰ ਕੋਈ ਵੀ ਤਰੀਕਾ, ਕੋਈ ਵੀ ਰਸਤਾ ਐਸਾ ਨਹੀਂ ਹੈ ਕਿ ਇਸ ਜੀਵਾਤਮਾ ਨੂੰ ਜੋ ਹੈ ਆਵਾਗਮਨ ਤੋਂ ਮੁਕਤ ਕਰਾ ਸਕੇ। ਫਿਰ ਅਗਲੀ ਤੁਕਾ ਚ ਹੋਰ ਸਪਸ਼ਟ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਤੂੰ ਇਸ ਹਰੀ ਨੂੰ ਯਾਨੀ ਕਿ ਜੋ ਪ੍ਰੀਤਮ ਹੈ ਉਸ ਨੂੰ ਤੂੰ ਸਾਰਥਕ ਕਰ ਸਕਦਾ ਹੈ। ਅਗਰ ਸਤਿਗੁਰੂ ਸਾਰਥਕ ਨਹੀਂ ਹੋਣਗੇ ਤੇ ਪਰਮਾਤਮਾ ਦੀ ਆਵਾਜ਼ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਔਰ ਅਗਰ ਆਵਾਜ਼ ਦੀ ਪ੍ਰਾਪਤੀ ਨਹੀਂ ਹੋਏਗੀ ਤੇ ਇਹ ਜੀਵਾਤਮਾ ਜਿੰਦੇ ਜੀ ਨਾ ਉਸਦੇ ਵਿਚ ਲਿਪਟ ਕਰਕੇ ਸੱਚਖੰਡ ਦੀ ਚੜ੍ਹਾਈ ਕਰ ਸਕਦੀ ਹੈ, ਔਰ ਨਾ ਹੀ ਉਸ ਨੂੰ ਇਹ ਮੁਕਤੀ ਪ੍ਰਾਪਤ ਹੋ ਸਕਦੀ ਹੈ। ਕੀ ਉਪਦੇਸ਼ ਕਰਦੇ ਨੇ ਕਿ ਸਭ ਤੋਂ ਪਹਿਲਾਂ ਪ੍ਰਥਮੇ ਤਿਆਗੀ ਹੋਮੈ ਪ੍ਰੀਤ, ਸਭ ਤੋਂ ਪਹਿਲਾਂ ਕੰਮ ਤੂੰ ਇਹ ਕਰ। ਇਹ ਜੀਵਾਤਮਾ ਨੂੰ ਉਪਦੇਸ਼ ਕਰ ਰਹੇ ਨੇ ਕਿ ਇਹ ਹੋਮੈ ਦੀ ਪ੍ਰੀਤ, ਹੋਮੈ ਕੀ ਹੈ? ਇਹ ਮਨ ਦਾ ਇੱਕ ਵਿਕਾਰ ਹੈ। ਅਸੀਂ ਇਹ ਜਗਤ ਨੂੰ ਨਾਲ ਜੋ ਬੱਧੇ ਹਾਂ ਇਹ ਮਨ ਕਰਕੇ ਬੱਧੇ ਹਾਂ। ਸੋ ਸਪਸ਼ਟ ਹੈ ਉਪਦੇਸ਼ ਕਿ ਤੁਸੀਂ ਮਨ ਦੇ ਹੁਕਮ ਵਿੱਚੋਂ ਨਿਕਲੋ। ਯਾਨੀ ਕਿ ਮਨ ਨੂੰ ਜੋ ਆਪ ਇਹਨਾਂ ਇੰਦਰੀਆਂ ਦਾ ਦਾਸ ਹੈ, ਇਨ ਇੰਦਰੀਆਂ ਦੀ ਦਾਸਤਾ ਤੋਂ ਇਸ ਨੂੰ ਮੁਕਤ ਕਰਾਓ। ਜਦ ਤੱਕ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਨਹੀਂ ਹੋਏਗਾ ਇਹ ਨਿਰਮਲ ਨਹੀਂ ਹੋ ਸਕਦਾ। ਇਹ ਜਗਤ ਦੇ ਵਿਚ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਹਾਂ, ਇਹ ਮੇਰਾ ਹੈ, ਇਹ ਮੈਂ ਬਣਾਇਆ ਹੈ, ਇਹ ਮੈਂ ਕਰਾਂਗਾ, ਇਹ ਸਭ ਮੈਂ ਜੋ ਸੰਬੰਧ ਰੱਖਦੀ ਹੈ ਜਗਤ ਦੇ ਨਾਲ, ਇਹ ਹੋਮੈ ਦੀ ਪ੍ਰੀਤ ਹੈ। ਯਾਨੀ ਕਿ ਇਹ ਪ੍ਰੀਤ ਝੂਠੀ ਹੈ। ਕਿਉਂ? ਕਿਉਂਕਿ ਜਗਤ ਝੂਠਾ ਹੈ, ਮਨ ਵੀ ਝੂਠਾ ਹੈ। ਮਨ ਨੇ ਬ੍ਰਹਮ ਚ ਲੀਨ ਹੋ ਜਾਣਾ ਹੈ, ਜਗਤ ਨੇ ਪਰਲੇ ਮਾਂ ਪਰਲੇ ਦੇ ਵਿਚ ਖਤਮ ਹੋ ਜਾਣਾ। ਜਦ ਹਰ ਚੀਜ਼ ਨੇ ਖਤਮ ਹੀ ਹੋ ਜਾਣਾ ਹੈ ਤੇ ਫਿਰ ਉਹਦੇ ਨਾਲ ਕੀਤੀ ਗਈ ਪ੍ਰੀਤ ਕਿਵੇਂ ਸੱਚੀ ਹੋ ਸਕਦੀ ਹੈ? ਯਾਨੀ ਇਹ ਜਗਤ ਦੀ ਸਾਰੀ ਪ੍ਰੀਤ ਹੋਮੈ ਦੀ ਪ੍ਰੀਤ ਹੈ। ਤੋ ਪਹਿਲਾ ਉਪਦੇਸ਼ ਇਹ ਹੈ ਕਿ ਤੂੰ ਇਸ ਪ੍ਰੀਤ ਨੂੰ, ਹੋਮੈ ਦੀ ਨੂੰ ਤਿਆਗ। ਦੁਵਤੇ ਤਿਆਗੈ ਲੋਕਾ ਰੀਤ। ਉਸ ਤੋਂ ਬਾਅਦ ਫਿਰ ਜਗਤ ਦੀ ਤਰਫ਼ ਇਸ਼ਾਰਾ ਕਰਦੇ ਨੇ ਕਿ ਜਗਤ ਦੀਆਂ ਜਿਤਨੀਆਂ ਵੀ ਰੀਤਾਂ ਯਾਨੀ ਕਿ ਕਰਮ ਕਾਂਡ ਚੱਲ ਰਹੇ ਨੇ। ਅਸੀਂ ਵੱਡੇ ਵੱਡੇ ਦਾਅਵੇ ਕਰਦੇ ਹਾਂ ਨਾ अपने मन दियां दलीलां नूं मुख रख के सतगुरु दे उपदेशां नूं तां बिल्कुल साइड ते रख देने आ, दावा बेशक करदे आ, सामने फोटो भी रख लैंदे आ, सवेरे शाम मत्था भी टेक देंदे आ, तो विच कदे निकल करके असीं सतगुरु दे डेरे भी हो आंदे आ, पर ये सारे झूठे उपक्रम ने। क्यों? क्योंकि असीं लोकां दी रीत जो कि इस मन ने बनाई है उन्हों मुख रख करके असीं उहदे अनुसार कर्म करदे हां। तो दूसरा उपदेश ये करदे ने कि ये सारियां रीतां दा त्याग कर। असीं कहंदे आ जी बहुत ही जरूरी है, वह जम गया है, वह मर गया है, ये रिवाज है, ये रीत है, साडा जाना लाजमी है। ठीक है भाई, जाना लाजमी है तो जाओ। जड़िया घड़िया मिलिया सन सतगुरां ने रहमत करके दया करके बख्शिया सन, ओ काल दे चरणी भेटा कर आओ। सतगुरु नूं किस चीज का इतराज हो सकता है? सिर्फ इतना ही ये है कि जिसले जीवात्मा नरका दे विच कलपेगी विखलाएगी उस वेले फिर सतगुरु भी अपनी मौज दे मालक ने, जमानत देवन या ना देवन ये सतगुरां दी अपनी मौज है। उन्हां दे वचन ठीक उसे तरीके दे नाल 100% झूठे और सच्चे भी ने। जिन्हां ने अमल कर लिया, उन्हां ने उपदेशां नूं सार्थक कर लिया, सच्चा कर लिया, नहीं ते ए वचन भी झूठे ने कि सतगुरु लैण आणगे, जरूर लैण आणगे जे अमल कीता होएगा। जे अमल ही नहीं कीता ते ए सारी लीला काल दी है, काल दे विच रमे आ, काल दे मतलब कर्म कीते ने। ते फिर विचार करके देखो सतगुरां नूं की लोड़ है लियाण दी, ओ भी उपदेश एही करणगे कि इनू थोड़ा चिर जो है 2-4-6 निचले जामे दे दियो, इदी जो आशा त्रिष्णा सी ना लोक रीत दी होमा प्रीत दी ओ पूरी हो जावे। जिसले ओ पूरी हो जाएगी उना दी मौज है, केड़े युग दे विच केड़ा समा आएगा कि ओ फिर जा करके जमानत देणगे, कोई शक नहीं। सतगुरु एक वारी बांह फड़ लैण छड़दे नहीं, पर उस तो अगला मजबून जीवात्मा दा है कि ओ उस हुक्म नूं उस फड़ी बांह नूं कितने घट समय दे विच सार्थक कर लैंदी है। ए जीवात्मा दी अपनी मौज है, अगर सतगुरु दी अपनी मौज है तो उन्होंने इस जीवात्मा नूं भी पूरी छूट दिती है कि सारी लोकां दी रीत और हुमा दी प्रीत त्याग और सतगुर दे नाल प्रीत कर, उहदे वचना दे नाल प्रीत कढ। ओ वचन केड़े ने? 2-4-6 शब्द नहीं ने, उन्हां दे मुखार बिन तो जो भी लफज जो भी तरंग उत्पन्न हुई इस सृष्टि दे विच लफज बन के साडे कन्नां नूं सुनन वास्ते मिली, ओही नाम है, ओही शब्द है, ओही कीर्तन है, और उस नूं जितने समय दे विच जीवात्मा चाहे सार्थक कर सकदी है, चाहे ओ 2-4-6-10 सालां सार्थक कर लवे, चाहे अनगिनत कल्पां तक नरका दा भोगी भोगी बन के, यानी कि भोगना ही उसने जैसे खोटे कर्म कीते ने, ए उस जीवात्मा दी अपनी मर्जी है। सो ए पहली तुक दे विच गुरु साहबां ने स्पष्ट करता है कि जद तक असी ए उपअंगां नूं सार्थक नहीं कर लैंदे, धारण नहीं कर लैंदे, तद तक असी रूहानियत दे इस मजबून नूं यानी कि उस दी इक पौड़ी दे उपर भी असी पैर नहीं रखिया, और दावा असी करदे हां उस निचोड़ दा, यानी कि असी धुन प्राप्त कर लई है। विचार करके देखो कितनिया भागाशाली जीवात्मा ने जिन्हां ने उस परमात्मा दी आवाज नूं अंतर दे विच सुनना शुरू कर दिता है। असी ते अजे पहली पौड़ी जप यानी कि जबान नूं ही पूरा सार्थक नहीं कर सके, जितने पहरे उपदेश सतगुरां ने दिते सन अजे ते असी विचार ही नहीं कीता, भाई साडियां गल्लां ही नहीं खत्म होईयां, साडे घरां दे सत्संग ही नहीं खत्म होए, होर दुनिया भर दे जिहड़ियां निंदिया करदे आ इस जबान दे राही अजे तां ओह ही खत्म नहीं होई। कदों समा निकलेगा कि ये जो वचन सतगुरु करदे ने ए नाम नूं असी सार्थक करांगे, ते किस तरीके दे नाल जिस तरह योगी भ्रम च बैठे ने इक कोरी कल्पना लै करके कि असी ख्याल नूं इकट्ठा करके ते असी ओ सारे मजबून नूं जो योगी हजारां साल जंगलां दे विच आसन लगा करके पूरा नहीं कर सके, असी किस तरीके दे नाल इस नूं घंटा 2 घंटे अंग मोड़ करके सार्थक कर लवांगे। एक कोरी कल्पना जिस तरह उना दी है उसे तरीके नाल असी मन दे हुक्म विच बैठ करके कोरी कल्पना ही रखी हुई है कि असी सचखंड जावांगे, सतपुरुष नूं प्राप्त करांगे। की कल्पना? कि असी नाम भी लै लिया और सतगुरु नूं भी बना आए हां। विचार करके देख लो भी अजे अजे असी उना दा इक अंग इक पौड़ी ते पैर भी नहीं रखिया, यानी जप ही नहीं पूरा कीता। कदों जप पूरा होएगा? ਤੇ ਦੂਜੀ ਪੌੜੀ ਸਤਿਗੁਰੂ ਅੰਦਰ ਨੂਰਾਨੀ ਰੂਪ ਵਿਚ ਆ ਕਰਕੇ ਖਿਆਲ ਪੱਕਾ ਕਰਾਣਗੇ ਤੇ ਉਹ ਧੁਨ ਉਹ ਆਵਾਜ਼ ਕਦੋਂ ਸਾਨੂੰ ਪ੍ਰਾਪਤ ਹੋਏਗੀ। ਇਹ ਸੋਚਣ ਦਾ ਮਜਬੂਰ ਹੈ, ਵਿਚਾਰ ਕਰਨ ਦਾ, ਨਿੰਦਿਆ ਵਡਿਆਈ ਦਾ ਜਾਂ ਹੋਮਾ ਦੇ ਵਿਚ ਰਮਣ ਦਾ ਨਹੀਂ ਹੈ। ਹੋਮਾ ਤੇ ਅਸੀਂ ਪਹਿਲੇ ਵੀ ਸਾਂ, ਕੋਈ ਨਾ ਕੋਈ ਮਤ ਜਾਂ ਧਰਮ ਵਿਚ ਸਾਡਾ ਜਨਮ ਹੁੰਦਾ ਹੈ। ਜੰਗਲ ਚੋਂ ਪਕੜ ਕੇ ਤੇ ਕੋਈ ਲਿਆਇਆ ਨਹੀਂ ਸੀ, ਤੇ ਸਾਡੇ ਮਾਂ ਪਿਆ ਨੇ ਜਿਹੜਾ ਵੀ ਕੋਈ ਮਤ ਜਾਂ ਧਰਮ ਧਾਰਨ ਕੀਤਾ ਸੀ, ਅਸੀਂ ਵੀ ਅੱਖ ਬੰਦ ਕਰਕੇ ਉਸ ਨੂੰ ਧਾਰਨ ਕਰ ਲਿਆ। ਕਦੀ ਕਿਸੇ ਨੇ ਵਿਚਾਰ ਕਰਕੇ ਦੇਖਿਆ ਹੈ, ਅਸੀਂ ਸੰਤ ਸੰਤ ਕਰਦੇ ਹਾਂ, ਸੰਤਾਂ ਦੀ ਕੀ ਬਾਣੀ ਹੈ, ਸੰਤਾਂ ਨੇ ਕੀ ਉਪਦੇਸ਼ ਦਿੱਤਾ ਹੈ, ਕਦੀ ਉਸ ਨੂੰ ਧਾਰਨ ਕੀਤੇ ਬਿਨਾਂ ਜਾਂ ਅਮਲ ਕੀਤੇ ਬਿਨਾਂ ਕਿਆ ਅਸੀਂ ਸੰਤਾਂ ਦਾ ਜੋ ਨਿਚੋੜ ਹੈ ਉਹ ਆਵਾਜ਼ ਉਸ ਨੂੰ ਸੁਣ ਲਵਾਂਗੇ? ਔਰ ਉਸ ਆਵਾਜ਼ ਨੂੰ ਸੁਣੇ ਬਗੈਰ ਇਸ ਜਵਾਤਮਾ ਦਾ ਉਧਾਰ ਹੋ ਜਾਏਗਾ? ਤੇ ਇਸ ਤੋਂ ਵੱਡੇ ਔਰ ਸੂਖਸ਼ਮ ਭਰਮ ਕਿਹੜੇ ਨੇ? ਸਤਿਗੁਰੂ ਸਾਰੇ ਹੀ ਭਰਮਾਂ ਨੂੰ ਦੂਰ ਕਰਦੇ ਨੇ ਕਿ ਜਦ ਤੱਕ ਅਸੀਂ ਇਹਨਾਂ ਉੱਪਰ ਪੂਰੇ ਨਹੀਂ ਉਤਰਦੇ ਤਦ ਤੱਕ ਅਸੀਂ ਰੂਹਾਨੀਅਤ ਦੇ ਮਜ਼ਮੂਨ ਦੀ ਅਜੇ ਪਹਿਲੀ ਪੌੜੀ ਤੇ ਪੈਰ ਵੀ ਨਹੀਂ ਰੱਖਿਆ। ਹੁਣ ਅਗਲੀ ਤੁਕ ਵਿਚ ਹੋਰ ਸਪਸ਼ਟ ਕਰਦੇ ਨੇ ਕਿ ਜਿੱਥੇ ਤੂੰ ਇਹ ਲੋਕਾਂ ਦੀਆਂ ਰੀਤਾਂ ਨੂੰ ਤਿਆਗ ਕਰਨਾ ਹੈ, ਉੱਥੇ ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਉਹਨਾਂ ਦੇ ਉੱਪਰ ਪੂਰਾ ਹੀ ਤੂੰ ਉਤਰਨਾ ਹੈ। ਤਨ ਮਨ ਧਨ ਵਚਨ ਔਰ ਕਰਮ ਦੀ ਟੇਕ ਲੈਣੀ ਹੈ। ਫਿਰ ਉਪਦੇਸ਼ ਕਰਦੇ ਨੇ ਕਿ ਇਹ ਆਸਨ ਕਿੱਥੇ ਲਗਾਉਣਾ ਹੈ। ਸਹਿਜ ਗੁਫਾ ਮੇਂ ਆਸਨ ਬਾਜਿਓ, ਜੋਤ ਸਰੂਪ ਅਨਾਹਦ ਬਾਜਿਓ। ਹੁਣ ਹੌਲੇ ਹੌਲੇ ਅੰਦਰ ਲੈ ਕਰਕੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਕਿ ਜਿਸਲੇ ਤੂੰ ਇਹ ਸਾਰੀਆਂ ਚੀਜ਼ਾਂ ਦਾ ਤਿਆਗ ਕਰ ਦੇਗਾ, ਸਾਰੀ ਪ੍ਰੀਤਾ ਛੱਡ ਦੇਗਾ, ਉਸਲੇ ਸਤਿਗੁਰੂ ਤੈਨੂੰ ਅੰਤਰ ਦੇ ਵਿਚ ਇਹ ਦਸਵੇਂ ਦਵਾਰ ਦਾ ਜਿਹੜਾ ਆਸਨ ਹੈ, ਜਿਸਲੇ ਤੇਰਾ ਜਪ ਪੂਰਾ ਹੋਏਗਾ, ਇਹ ਖਿਆਲ ਨੂੰ ਪੱਕਾ ਕਰਨਗੇ। ਇਹ ਜੋ ਆਤਮਾ ਅੰਦਰ ਦੇ ਵਿਚ ਇਕੱਠੀ ਹੁੰਦੀ ਹੈ ਔਰ ਇਹ ਜੋ ਸਤਿਗੁਰੂ ਅੰਦਰ ਪ੍ਰਗਟ ਹੁੰਦੇ ਨੇ ਨੂਰਾਨੀ ਸਰੂਪ ਦੇ ਵਿਚ, ਉਸ ਦੇ ਵਿਚ ਖਿਆਲ ਨੂੰ ਪੱਕਾ ਕਰਾਉਂਦੇ ਨੇ। ਇਹ ਹੈ ਅੰਦਰ ਦਾ ਜਪ ਔਰ ਇਹ ਆਸਨ ਨੂੰ ਅਸੀਂ ਪੂਰਾ ਕਰਨਾ ਹੈ, ਪੱਕਾ ਕਰਨਾ ਹੈ। ਕਿਸ ਤਰੀਕੇ ਦੇ ਨਾਲ? ਇਹ ਆਵਾਜ਼ ਕੈਸੀ ਹੈ? ਅਨਾਹਤ ਦਾ ਭਾਵ ਇਹ ਹੈ ਕਿ ਜਿਸ ਦੇ ਸ਼ੁਰੂ ਔਰ ਅੰਤ ਦਾ ਸਾਨੂੰ ਪਤਾ ਨਹੀਂ ਕਿ ਕਿੱਥੋਂ ਸ਼ੁਰੂ ਹੈ ਔਰ ਕਿੱਥੇ ਖਤਮ ਹੋ ਰਿਹਾ, ਇਸ ਕਰਕੇ ਇਹ ਅਨਾਹਤ ਹੈ। ਅਨਾਹਤ ਦੇ ਨਾਲ ਹੀ ਹੈ ਜੋਤ ਸਰੂਪ, ਯਾਨੀ ਕਿ ਇਸ ਦੇ ਵਿਚ ਪ੍ਰਕਾਸ਼ ਵੀ ਹੈ, ਇੱਕ ਜੋਤ ਰੂਪ ਦੇ ਵਿਚ ਹੈ। ਯਾਨੀ ਸਤਿਗੁਰੂ ਅਸੀਂ ਕਹਿੰਦੇ ਹਾਂ ਸ਼ਬਦ ਰੂਪ ਨੇ, ਸ਼ਬਦ ਦਾ ਭਾਵ ਇਹ ਹੈ ਕਿ ਉਹਨਾਂ ਦਾ ਜੋ ਨੂਰਾਨੀ ਰੂਪ ਹੈ ਉਹ ਪ੍ਰਕਾਸ਼ ਪ੍ਰਗਟ ਹੋ ਗਿਆ। ਉਸ ਦੇ ਬਾਅਦ ਜਿਸਲੇ ਸ਼ਬਦ ਰੂਪ ਵਿਚ ਆਏ ਉਹ ਪ੍ਰਕਾਸ਼ ਦੇ ਨਾਲ ਉਹ ਧੁਨ ਵੀ ਸਾਨੂੰ ਮਿਲਣ ਲੱਗ ਗਈ। ਤੇ ਯਾਨੀ ਕਿ ਇਹ ਅੰਦਰ ਦਾ ਮਜ਼ਮੂਨ ਸਿਰਫ ਸਤਿਗੁਰੂ ਦੇ ਅਧੀਨ ਹੈ। ਕਿਸੇ ਵੀ ਭੌਤਿਕ ਜਾਂ ਵਰਣਾਤਮਕ ਲਫ਼ਜ਼ ਦੇ ਵਿਚ ਪਰਮਾਤਮਾ ਜਾਂ ਸਤਿਗੁਰੂ ਕੈਦ ਨਹੀਂ ਹੈ। ਉਹਨਾਂ ਨੇ ਇੱਕ ਪੌੜੀ ਤੇ ਪੈਰ ਪੱਕਾ ਕਰਨ ਲਈ, ਇਸ ਖਿਆਲ ਨੂੰ ਸੰਸਾਰ ਚੋਂ ਕੱਢਣ ਲਈ ਸਿਰਫ ਇਹ ਲਫ਼ਜ਼ ਸਾਡੀ ਝੋਲੀ ਵਿਚ ਪਾਏ ਨੇ। ਯਾਨੀ ਕਿ ਅਸੀਂ ਅੱਖ ਬੰਦ ਕਰਕੇ, ਯਾਨੀ ਕਿ ਸਭ ਤੋਂ ਪਹਿਲੇ ਜਗਤ ਤੋਂ ਅੱਖ ਨੂੰ ਬੰਦ ਕਰਨਾ ਹੈ। ਜੋ ਪੈਰੇ ਅੱਖ ਤੇ ਬਿਠਾਏ ਨੇ ਉਹ ਪੈਰੇ ਬਿਠਾਣੇ ਨੇ, ਤਾਂ ਹੀ ਜਾ ਕਰਕੇ ਅਸੀਂ ਅੱਖ ਬੰਦ ਕਰਕੇ ਇਹ ਲਫ਼ਜ਼ਾਂ ਨੂੰ ਦੌਰਾਨ ਦਾ ਭਾਵ ਕੀ ਹੈ? ਇਹ ਇੱਕ ਲੜਾਈ ਹੈ, ਅੰਦਰ ਦੀ ਲੜਾਈ, ਮਨ ਦੇ ਨਾਲ ਲੜਾਈ। ਜਦੋਂ ਅੱਖ ਬੰਦ ਕਰਕੇ ਅਸੀਂ ਇੱਕ ਐਸੇ ਆਸਨ ਤੇ ਬੈਠੇ ਹਾਂ ਜਿਹਦੇ ਸਰੀਰ ਨੂੰ ਵੀ ਭੁੱਲ ਜਾਣਾ, ਮੁਦਰਾ ਦੀ ਤੇ ਕੋਈ ਗੱਲ ਹੀ ਨਹੀਂ, ਸਰੀਰ ਨੂੰ ਵੀ ਭੁੱਲਣਾ, ਉਹ ਬਾਹਰ ਦੇ ਖਿਆਲ ਵੀ ਸਾਰੇ ਸਮੇਟਣ। ਹੁਣ ਮਨ ਕੀ ਕਰਦਾ ਹੈ? ਉਹ ਦੌੜ ਕੇ ਬਾਹਰ ਜਾਂਦਾ ਹੈ, ਇਹ ਲੜਾਈ ਸ਼ੁਰੂ ਹੈ। ਯਾਨੀ ਉਸ ਆਸਨ ਤੇ ਬੈਠ ਕੇ ਅਸੀਂ ਲੜਾਈ ਕਰਨੀ, ਔਰ ਆਸਨ ਜੋ ਹੈ ਉਹ ਅਡੋਲ ਹੋਣਾ ਚਾਹੀਦਾ। ਅਗਰ ਹਿੱਲਾ ਡੋਲਾਂਗੇ ਤੇ ਯਾਨੀ ਕਿ ਸਾਡਾ ਖਿਆਲ ਜੋ ਹੈ ਸਰੀਰ ਦੇ ਵਿਚ ਹੈ, ਔਰ ਅਗਰ ਬਾਹਰ ਜਾਂਦਾ ਹੈ ਤੇ ਅਸੀਂ ਲੜਾਈ ਨੂੰ ਪੂਰਾ ਨਹੀਂ ਕਰ ਸਕਦੇ, ਮੈਦਾਨ ਚ ਅਸੀਂ ਵੀ ਦੌੜ ਰਹੇ ਹਾਂ, ਤੇ ਅਸੀਂ ਕਰਨਾ ਕੀ ਆ? ਅੱਖ ਬੰਦ ਕਰਕੇ ਜਿਸਲੇ ਮਨ ਬਾਹਰ ਦੌੜਦਾ ਉਹਨੂੰ ਪਕੜ ਕੇ ਸਾਹਮਣੇ ਖੜਾ ਕਰ ਦੇਣਾ। ਔਰ ਇਹ ਜੋ ਤਲਵਾਰ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ ਉਹ ਇਸ ਤਰੀਕੇ ਨਾਲ ਚਲਾਣੀ ਹੈ ਕਿ ਮਨ ਥੱਕ ਜਾਏ, ਉਹ ਹਤਾਸ਼ ਹੋ ਜਾਏ, ਉਹ ਬਾਹਰ ਜਾਂਦਾ ਦੌੜਦਾ ਦੌੜਦਾ ਥੱਕ ਜਾਵੇ, ਉਹਨੂੰ ਸਾਹ ਚੜ ਜਾਵੇ। ਇਹ ਤਲਵਾਰ ਇਸ ਤਰੀਕੇ ਨਾਲ ਚਲਾਣੀ ਹੈ। ਔਰ ਇਹ ਤਰੀਕੇ ਨਾਲ ਤਲਵਾਰ ਅਸੀਂ ਤਾਂ ਹੀ ਚਲਾ ਸਕਦੇ ਹਾਂ ਜਦੋਂ ਅਸੀਂ ਸੂਰਮੇ ਬਣਾਂਗੇ, ਉਹ ਸੂਰਮੇ ਤਾਂ ਹੀ ਬਣਾਂਗੇ ਜਦੋਂ ਅਸੀਂ ਇਸ ਤਾਕਤ ਨੂੰ ਬਚਾ ਕਰਕੇ ਰੱਖਾਂਗੇ। ਯਾਨੀ ਕਿ ਅਸੀਂ ਭੋਗਾਂ ਦੇ ਵਿਚ ਇਸ ਤਾਕਤ ਨੂੰ, ਯਾਨੀ ਕਿ ਭੋਗ ਸਿਰਫ ਕਾਮ ਨਾਲ ਸੰਬੰਧ ਨਹੀਂ ਹੈ, ਇਹ ਜਗਤ ਨੂੰ ਭੋਗਣਾ ਹਰ ਤਰੀਕੇ ਦੇ ਨਾਲ, ਚਾਹੇ ਜ਼ਬਾਨ ਨਾਲ ਭੋਗ ਰਹੇ ਹਾਂ, ਚਾਹੇ ਨਜ਼ਰ ਨਾਲ, ਚਾਹੇ ਕੰਨ ਨਾਲ। ਹੁਣ ਕੰਨ ਦੇ ਵਿਚ ਐਸੀਆਂ ਐਸੀਆਂ ਧੁਨਾਂ ਅਸੀਂ ਸੁਣਨੀਆਂ ਚਾਹੁੰਦੇ ਹਾਂ ਕਿ ਇਹ ਸਤਿਗੁਰ ਦੀ ਬਖਸ਼ੀ ਹੋਈ ਧੁਨ ਨੂੰ ਕਦੀ ਕੋਈ ਕਸ਼ਿਸ਼ ਪੈਦਾ ਹੀ ਨਹੀਂ ਕੀਤੀ ਕਿ ਅਸੀਂ ਇਸ ਨੂੰ ਵੀ ਸੁਣਨਾ ਹੈ, ਇਹ ਕੈਸੀ ਹੋ ਸਕਦੀ ਹੈ, ਕਿਸ ਤਰੀਕੇ ਦੇ ਨਾਲ ਅਸੀਂ ਪਾਰ ਉਤਰਨਾ ਹੈ, ਉਸ ਦੇ ਨਾਲ ਸਾਡੀ ਕੋਈ ਪ੍ਰੀਤ ਨਹੀਂ। ਯਾਨੀ ਕਿ ਇਹ ਜੋ ਅੰਦਰ ਦੀ ਲੜਾਈ ਹੈ ਇਹ ਆਸਨ ਤੇ ਬੈਠ ਕਰਕੇ, ਯਾਨੀ ਸਰੀਰ ਦਾ ਭਾਵ ਇਹ ਹੈ